ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਗਰੇ ਪਹੁੰਚੇ ਨੇ। ਬਾਗ ਦੇ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ। ਇੱਕ ਅਯਾਲੀ ਆਇਆ, ਉਹਨੂੰ ਆਵਾਜ਼ ਮਾਰ ਕੇ ਸਤਿਗੁਰਾਂ ਨੇ ਆਪਣੇ ਹੱਥ ਵਿੱਚੋਂ ਇੱਕ ਛਾਪ ਲਾ ਕੇ, ਮੁੰਦਰੀ ਲਾ ਕੇ ਦਿੱਤੀ ਹੈ ਤੇ ਆਖਿਆ ਬਾਜ਼ਾਰ ਵਿੱਚ ਜਾ ਕੇ ਕਿਸੇ ਦੁਕਾਨ ਤੋਂ ਇਸ ਮੁੰਦਰੀ ਨੂੰ, ਇਸ ਛਾਪ ਨੂੰ ਗਿਰਵੀ ਰੱਖ ਕੇ, ਗਹਿਣੇ ਰੱਖ ਕੇ, ਬਦਲੇ ਚ 2 ਰੁਪਿਆਂ ਦੀ ਮਠਿਆਈ ਤੇ ਪਕਵਾਨ ਲੈ ਕੇ ਆ। ਇਹਨੇ ਆਖਿਆ, ਮਹਾਰਾਜ ਲਿਆਵਾ ਕਾਹਦੇ ਚ ਪਾ ਕੇ, ਮੇਰੇ ਕੋਲ ਕੱਪੜਾ ਪੁਰਾਣਾ। ਸਤਿਗੁਰਾਂ ਨੇ ਜਿਹੜਾ ਦੁਸ਼ਾਲਾ ਲਿਆ ਹੋਇਆ ਸੀ ਉਹ ਲਾ ਕੇ ਇਹਨੂੰ ਫੜਾ। ਦੁਸ਼ਾਲਾ ਵੀ 1000 ਰੁਪਏ ਦੀ ਲਾਗਤ ਦਾ। ਅਯਾਲੀ ਲੈ ਕੇ ਦੋਵੇਂ ਚੀਜ਼ਾਂ ਬਾਜ਼ਾਰ ਨੂੰ ਚਲਾ ਗਿਆ। ਭਾਈ ਮਤੀ ਦਾਸ ਜੀ ਹੋਣਾ ਨੇ ਪੁੱਛਿਆ, ਮਹਾਰਾਜ ਇਹ ਕੀ ਖੇਡ ਹੈ? ਤੁਸੀਂ ਹੁਕਮ ਕਰਦੇ ਮੈਂ ਪੈਸੇ ਦੇ ਦਿੰਦਾ। ਇੰਨਾ ਕੀਮਤੀ ਦੁਸ਼ਾਲਾ ਮਠਿਆਈ ਵਾਸਤੇ ਭੇਜ ਦਿੱਤਾ ਜਿਹੜਾ ਮੁੜ ਕੇ ਉੱਪਰ ਲੈਣ ਦੇ ਕੰਮ ਨਹੀਂ ਆਉਣਾ, ਕੋਈ ਹੋਰ ਵਸਤਰ ਭੇਜ ਦਿੰਦੇ। ਮਹਾਰਾਜ ਜੀ ਕਹਿੰਦੇ ਦੇਰੀ ਲੱਗ ਜਾਣੀ ਸੀ, ਨਾਲੇ ਜੇ ਤੁਹਾਨੂੰ ਭੇਜਦੇ ਤੁਹਾਨੂੰ ਇਸ ਨਗਰ ਦਾ ਭੇਤ ਨਹੀਂ, ਅਯਾਲੀ ਇਸ ਨਗਰ ਦਾ ਭੇਤੀ ਸੀ। ਤੁਸੀਂ ਉਹਦੀਆਂ ਇਹ ਬੱਕਰੀਆਂ ਸੰਭਾਲ ਕੇ ਰੱਖੋ ਕਿ ਕਿਤੇ ਇੱਧਰ ਆਸੇ ਪਾਸੇ ਨਾ ਚਲੀਆਂ ਜਾਣ। ਉਧਰ ਅਯਾਲੀ ਜਦੋਂ ਹਲਵਾਈ ਦੀ ਦੁਕਾਨ ਤੇ ਪਹੁੰਚਿਆ, ਉਹਨੇ ਉਹਦੇ ਕੋਲ ਮੁੰਦਰੀ ਵੇਖੀ, ਕਹਿੰਦਾ ਕਿਤੋਂ ਚੋਰੀ ਕਰਕੇ ਲਿਆਇਆ? ਇਹਨੇ ਆਖਿਆ ਜੀ ਨਹੀਂ। ਜਦੋਂ ਦੁਸ਼ਾਲਾ ਵੇਖਿਆ ਤੇ ਉਹਨੇ ਇਹਦੀ ਬਾਂਹ ਫੜ ਲਈ ਤੇ ਸ਼ਹਿਰ ਦਾ ਜਿਹੜਾ ਕੋਤਵਾਲ ਸੀ ਆਗਰੇ ਦਾ ਉਹਦੇ ਕੋਲ ਲੈ ਕੇ ਚਲਾ ਗਿਆ ਤੇ ਜਾ ਕੇ ਸ਼ਿਕਾਇਤ ਕੀਤੀ ਵੀ ਅਯਾਲੀ ਮੈਨੂੰ ਚੋਰ ਜਾਪਦਾ, ਜਾਂ ਕੋਈ ਠੱਗ ਹੈ ਜਾਂ ਫਿਰ ਕੋਈ ਕਾਤਲ ਹੈ। ਇਹਦੇ ਕੋਲ ਆ 2 ਚੀਜ਼ਾਂ ਮਿਲੀਆਂ ਨੇ ਬੜੀਆਂ ਕੀਮਤੀ ਨੇ, ਇੱਕ ਛਾਪ ਹੈ ਦੂਜਾ ਦੁਸ਼ਾਲਾ। ਤੋ ਇਤਨੀ ਕੀਮਤੀ ਛਾਪ ਤੇ ਦੁਸ਼ਾਲਾ ਇਹਦੇ ਕੋਲ ਕਿੱਥੋਂ ਆ ਗਏ? ਕੋਤਵਾਲ ਨੇ ਅਯਾਲੀ ਨੂੰ ਤਾੜਨਾ ਕੀਤੀ, ਆਖਿਆ ਸੱਚੋ ਸੱਚ ਦੱਸ, ਨਹੀਂ ਤਾਂ ਤੈਨੂੰ ਫਾਹੇ ਟੰਗਦਿਆਂ। ਇਹਨੇ ਆਖਿਆ ਜੀ ਬਾਹਰ ਬਾਗ ਵਿੱਚ 6 ਘੋੜ ਸਵਾਰ ਉਤਰੇ ਹੋਏ ਨੇ, ਤੁਸੀਂ ਉਹਨਾਂ ਕੋਲ ਚੱਲ ਕੇ ਉਹਨਾਂ ਨੂੰ ਮਿਲ ਲਓ, ਕਿਉਂਕਿ ਇਹ ਦੋਵੇਂ ਵਸਤੂਆਂ ਉਹਨਾਂ ਨੇ ਦਿੱਤੀਆਂ ਸਨ। ਉਸ ਵਕਤ ਕੋਤਵਾਲ ਨੇ ਇਸ ਗੱਲ ਦਾ ਨਿਰਣਾ ਕਰਨ ਲਈ ਆਪਣੇ 2 ਸਿਪਾਹੀ ਇਸ ਅਯਾਲੀ ਦੇ ਨਾਲ ਭੇਜੇ ਨੇ ਬਾਗ ਵਿੱਚ, ਜਿੱਥੇ ਸਤਿਗੁਰੂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਨ। ਆਓ ਅੱਗੇ ਇਸ ਤੋਂ ਕਥਾ ਸਰਵਣ ਕਰੀਏ, ਮਨ ਬਿਰਤੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ।
ਦੋਏਰਾ ਸੁਨ ਅਦਾਲਤੀ ਸਬਨ ਮੈਂ ਸਾਚ ਲਕਨ ਕੇਤ।
ਜਦੋਂ ਅਯਾਲੀ ਨੇ ਆਖਿਆ ਨਾ ਜੀ ਇਹ ਛਾਪ ਤੇ ਦੁਸ਼ਾਲਾ ਮੇਰਾ ਨਹੀਂ, ਨਾ ਹੀ ਮੈਂ ਕਿਤੋਂ ਚੋਰੀ ਕੀਤਾ, ਨਾ ਮੈਂ ਕਿਸੇ ਕੋਲੋਂ ਠੱਗ ਕੇ ਲਿਆਂਦਾ, ਇਹ ਛਾਪ ਤੇ ਦੁਸ਼ਾਲਾ ਬਾਗ ਵਿੱਚ ਕੋਈ ਅਫਸਰ ਹੀ ਜਾਪਦਾ ਜਿਹੜਾ ਉਤਰਿਆ ਉਹਨਾਂ ਦਾ ਹੈ। ਜੇ ਨਿਰਣਾ ਕਰਨਾ ਤੇ ਉਹਨਾਂ ਕੋਲੋਂ ਜਾ ਕੇ ਨਿਰਣਾ ਕਰੋ ਵੀ ਉਹਨਾਂ ਦਾ ਹੈ ਕਿ ਨਹੀਂ। ਜਦੋਂ ਕੋਤਵਾਲ ਨੇ ਅਯਾਲੀ ਦੀਆਂ ਇਹ ਗੱਲਾਂ ਸੁਣੀਆਂ, ਸਾਰੀ ਸਭਾ ਦੇ ਵਿੱਚ ਉਹਦੀ ਕਚਹਿਰੀ ਲੱਗੀ ਹੋਈ ਸੀ ਕੋਤਵਾਲ ਦੀ, ਹੋਰ ਵੀ ਬੜੇ ਲੋਕ ਉਹਦੀ ਸਭਾ ਵਿੱਚ ਬੈਠੇ ਸਨ ਤੇ ਸੱਚ ਜਾਣਨ ਵਾਸਤੇ। ਹੁਣ ਜਦੋਂ ਤੱਕ ਬਾਗ ਵਿੱਚ ਜਾ ਕੇ ਨਹੀਂ ਸੀ ਵੇਖਦੇ ਉਦੋਂ ਤੱਕ ਸੱਚ ਦਾ ਨਿਰਣਾ ਨਹੀਂ ਸੀ ਹੋਣਾ, ਇਸ ਕਰਕੇ ਸੱਚ ਨੂੰ ਜਾਣਨ ਵਾਸਤੇ ਕੋਤਵਾਲ ਨੇ ਤਿਆਰੀ ਕੀਤੀ।
ਜੁਗਲ ਸਿਪਾਹੀ ਸੋ ਕਯੋ ਗਮਨੋ ਸੰਗ ਸੁਚੇਤ।
2 ਸਿਪਾਹੀਆਂ ਦੀ ਉਹਨੇ ਡਿਊਟੀ ਲਾਈ ਕੋਤਵਾਲ ਨੇ, ਆਪ ਨਹੀਂ ਗਿਆ ਪਹਿਲਾਂ, ਸਿੱਧਾ 2 ਸਿਪਾਹੀਆਂ ਦੀ ਡਿਊਟੀ ਲਾਈ, ਆਖਿਆ ਵੀ ਜਾਓ ਇਸ ਅਯਾਲੀ ਦੇ ਨਾਲ ਪਰ ਸੁਚੇਤ ਹੋ ਕੇ ਜਾਇਓ, ਜੇ ਕਿਤੇ ਤੁਹਾਨੂੰ ਕੋਈ ਦਾ ਨਾ ਲੱਗ ਜੇ ਉੱਥੇ ਜਾ ਕੇ ਵੇਖ ਲਿਓ, ਜੇ ਚੰਗੀ ਤਰ੍ਹਾਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਇਸ ਅਯਾਲੀ ਦੇ ਨਾਲ ਜਾ ਕੇ ਬਾਗ ਵਿੱਚ ਵੇਖੋ ਕਿ ਕੌਣ ਹੈ, ਕੌਣ ਉਤਰਿਆ ਹੋਇਆ ਹੈ।
ਚੋਪਈ ਉਪਬਨ ਬਿਕੈ ਜਾਓ ਇਸ ਸੰਗ।
ਇਸ ਅਯਾਲੀ ਨੂੰ ਨਾਲ ਲੈ ਲਓ, ਇਹਨੂੰ ਅੱਗੇ ਟੋਰ ਲਓ, ਇਹਨੂੰ ਰਸਤਾ ਦੱਸਦਾ ਜਾਏਗਾ ਤੁਹਾਨੂੰ, ਇਹਨੂੰ ਆਪਣੇ ਨਾਲ ਲੈ ਲਓ, ਬਾਗ ਦੇ ਵਿੱਚ ਲੈ ਕੇ ਚਲੇ ਜਾਓ।
ਵੇਖੋ ਤਾਂ ਸਵਾਰਨ ਢੰਗ।
ਉੱਥੇ ਜਾ ਕੇ ਉਹ ਜਿਹੜੇ ਸਵਾਰ ਉਤਰੇ ਹੋਏ ਨੇ, 6 ਘੋੜ ਸਵਾਰ ਇਹ ਕਹਿੰਦਾ ਉਤਰੇ ਨੇ, ਉਹਨਾਂ 6 ਘੋੜ ਸਵਾਰਾਂ ਦਾ ਢੰਗ ਤਰੀਕਾ ਵੇਖੋ ਵੀ ਕੌਣ ਨੇ, ਉਹਨਾਂ ਦਾ ਤੌਰ ਤਰੀਕਾ, ਕਿਉਂਕਿ ਤਰੀਕੇ ਤੋਂ ਪਤਾ ਲੱਗ ਜਾਏਗਾ ਵੀ ਕਿਸ ਤਰ੍ਹਾਂ ਉੱਠਦੇ ਬਹਿੰਦੇ ਨੇ, ਤੇ ਉਹਨਾਂ ਦੇ ਉੱਠਣ ਬੈਠਣ ਤੋਂ ਹੀ ਅੰਦਾਜ਼ਾ ਲੱਗ ਜਾਏਗਾ ਵੀ ਉਹ ਕੌਣ ਨੇ, ਕਿਸ ਤਰ੍ਹਾਂ ਦੇ ਵਿਅਕਤੀ ਨੇ। ਤੇ ਤੁਸੀਂ ਜਾ ਕੇ ਉਹਨਾਂ 6 ਘੋੜ ਸਵਾਰਾਂ ਨੂੰ ਚੰਗੀ ਤਰ੍ਹਾਂ ਜਾ ਕੇ ਵੇਖੋ, ਉਹਨਾਂ ਦਾ ਤੌਰ ਤਰੀਕਾ ਵੇਖੋ।
ਨਾਉ ਗਾਉ ਬੂਜੋ ਸਭ ਬੰਤੇ।
ਉਹਨਾਂ ਕੋਲ ਸਰਬ ਪ੍ਰਕਾਰ ਕਰਕੇ ਉਹਨਾਂ ਦਾ ਨਾਮ ਪੁੱਛੋ ਵੀ ਨਾਂ ਕੀ ਹੈ ਉਹਨਾਂ ਦਾ, ਫਿਰ ਉਹਨਾਂ ਦਾ ਗ੍ਰਾਮ ਕਿਹੜਾ, ਉਹ ਕਿੱਥੋਂ ਦੇ ਰਹਿਣ ਵਾਲੇ ਨੇ, ਕਿਸ ਨਗਰ ਦੇ ਰਹਿਣ ਵਾਲੇ ਨੇ।
ਆਵਨ ਜਾਨ ਕਾ ਕੋ ਜਾਤੇ।
ਉਹ ਆ ਕਿੱਥੋਂ ਰਹੇ ਨੇ, ਕਿੱਥੇ ਜਾ ਰਹੇ ਨੇ, ਕੱਲੀ ਕੱਲੀ ਗੱਲ ਦਾ ਨਿਰਣਾ ਕਰਕੇ ਆਓ ਕਿ ਉਹ ਪਿੱਛੋਂ ਕਿੱਥੋਂ ਆਏ ਨੇ, ਅੱਗੇ ਕਿੱਥੇ ਜਾ ਰਹੇ ਹਨ,
ਕਿਸ ਥਲਕੇ ਹੋਏ ਹੈ ਸਰਦਾਰ।
ਕਿਸੇ ਜਗ੍ਹਾ ਦੇ ਸਰਦਾਰ ਵੀ ਹੋ ਸਕਦੇ ਨੇ, ਜਿਨ੍ਹਾਂ ਕੋਲ ਇੰਨੀ ਕੀਮਤੀ ਛਾਪ ਤੇ ਦੁਸ਼ਾਲਾ, ਉਹ ਕੋਈ ਸਧਾਰਨ ਵਿਅਕਤੀ ਨਹੀਂ ਹੋ ਸਕਦਾ। ਹੋ ਸਕਦਾ ਵੀ ਕਿਸੇ ਇਲਾਕੇ ਦੇ ਸਰਦਾਰ ਹੀ ਹੋਣ, ਇਸ ਕਰਕੇ ਤਮੀਜ਼ ਨਾਲ ਪੇਸ਼ ਆਇਆ ਜੀ, ਸਿਪਾਹੀਆਂ ਨੂੰ ਕਹਿ ਕੇ ਭੇਜ ਰਿਹਾ ਕੋਤਵਾ, ਤੇ ਤੁਸੀਂ ਤਮੀਜ਼ ਨਾਲ ਪੇਸ਼ ਆਉਣਾ ਤੇ ਚੰਗੀ ਤਰ੍ਹਾਂ ਪੜਚੋਲ ਕਰਨੀ। ਹੋ ਸਕਦਾ ਉਹ ਕਿਸੇ ਨਗਰ ਦੇ ਕਿਸੇ ਇਲਾਕੇ ਦੇ ਸਰਦਾਰ ਹੋਣ,
ਨਾਹੇ ਤਲਕੇ ਪਰੈ ਬਟ ਪਾਰ।
ਜੇ ਉਹ ਕਿਸੇ ਇਲਾਕੇ ਦੇ ਸਰਦਾਰ ਨਹੀਂ ਜਾਂ ਕਿਸੇ ਇਲਾਕੇ ਦੇ ਚੌਧਰੀ ਨਹੀਂ ਜਾਂ ਅਫਸਰ ਮੁਰਾਬ ਨਹੀਂ, ਤੇ ਫਿਰ ਇਹ ਵੀ ਪਤਾ ਹੋ ਸਕਦਾ ਵੀ ਉਹ ਕੋਈ ਰਾਹ ਮਾਰ ਹੀ ਹੋਣ ਜਿਹੜੇ ਘੋੜਿਆਂ ਤੇ ਚੜੇ ਫਿਰਦੇ ਨੇ। ਹੋ ਸਕਦਾ, ਕੋਤਵਾਲ ਕਹਿ ਰਿਹਾ ਸਿਪਾਹੀਆਂ ਨੂੰ, ਇਹ ਵੀ ਹੋ ਸਕਦਾ ਵੀ ਉਹ ਕੋਈ ਰਾਹ ਮਾਰ ਹੀ ਹੋਣ।
ਮਾਲਕ ਸੋਟਨ ਕਿਸ ਕੋ ਆਏ,
ਜ਼ਰੂਰ ਕਿਸੇ ਦਾ ਮਾਲ ਖੋ ਕੇ ਲੈ ਕੇ ਆਏ ਹੋਣਗੇ, ਕਿਸੇ ਦੇ ਕੋਲੋਂ ਖੋਆ ਖਾਈ ਕਰਕੇ ਲਿਆ ਕੇ ਆਏ ਹੋਣਗੇ।
ਬੈਠੇ ਵੈਰ ਜਿਨ ਅਸਨ ਮੰਗਾਏ,
ਕਿਉਂਕਿ ਉਹ ਨਗਰ ਦੇ ਵਿੱਚ ਵੀ ਆ ਸਕਦੇ ਸੀ। ਇਥੋਂ ਸ਼ੱਕ ਵੀ ਪੈਂਦਾ ਵੀ ਕੋਈ ਰਾਹ ਮਾਰ ਵੀ ਹੋ ਸਕਦੇ ਨੇ ਜਿਹੜੇ ਨਗਰ ਦੇ ਬਾਹਰ ਬਾਹਰ ਹੀ ਬੈਠੇ ਨੇ ਬਾਗ ਵਿੱਚ, ਤੇ ਉਥੇ ਬੈਠਿਆਂ ਇਸ ਅਯਾਲੀ ਨੂੰ ਭੇਜ ਕੇ ਉਹਨਾਂ ਨੇ ਪਕਵਾਨ ਮੰਗਾਏ ਨੇ, ਆਪਣੇ ਛਕਣ ਵਾਸਤੇ ਮਠਿਆਈ ਮੰਗਵਾਈ ਆ, ਉਥੇ ਬੈਠਿਆਂ ਨੇ ਮੰਗਵਾਈ ਹੈ।
ਜਿਮ ਪਾਜੈ ਨੇ ਸੋਗਤ ਕੀਜੈ,
ਇਹੋ ਜੀ ਜਾ ਕੇ ਤਕੜਾਈ ਕਰੋ ਕਿ ਜਿਸ ਤਕੜਾਈ ਨਾਲ ਉਹ ਕਿਤੇ ਭੱਜ ਨਾ ਜਾ। ਇਹੋ ਜੇ ਤਰੀਕੇ ਨਾਲ ਜਾਣਾ ਤੁਸੀਂ ਉਸ ਜਗ੍ਹਾ ਤੇ, ਇਹੋ ਜੀ ਤਕੜਾਈ ਕਰਕੇ ਜਾਓ ਕਿ ਜਿਸ ਤਰੀਕੇ ਨਾਲ ਉਹ ਉਥੋਂ ਭੱਜ ਨਾ ਸਕਣ।
ਭੇਦ ਮਦਰ ਬਾਕਨ ਤੇ ਲੀਜੈ,
ਮਿੱਠੇ ਮਿੱਠੇ ਬੋਲ ਬੋਲ ਕੇ ਉਹਨਾਂ ਕੋਲੋਂ ਭੇਤ ਲਵੋ ਚੰਗੀ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਮਿੱਠੀਆਂ ਮਿੱਠੀਆਂ ਬਾਤਾਂ ਕਰਕੇ। ਹਾਂ, ਕੜਵਾ ਨਾ ਬੋਲਿਓ ਜੇ ਸਿੱਧਾ ਜਾ ਕੇ ਪਹਿਲਾਂ ਤਾੜਨਾ ਨਾ ਕਰਿਆ ਜੇ, ਮਿੱਠੀ ਮਿੱਠੀ ਬੋਲੀ ਬੋਲ ਕੇ ਪਹਿਲਾਂ ਪਿਆਰ ਦੇ ਨਾਲ ਉਹਨਾਂ ਦਾ ਸਾਰਾ ਭੇਤ ਲਵੋ ਕਿ ਉਹ ਕੌਣ ਹਨ।
ਇੱਕ ਤੈ ਰਹੋ ਸ਼ੀਗਰ ਇੱਕ ਆਵੇ,
ਜਦੋਂ ਤੁਹਾਨੂੰ ਪਤਾ ਲੱਗ ਜੇ ਕਿ ਉਹ ਕੌਣ ਨੇ, ਤੇ ਤੁਹਾਡੇ ਦੋਹਾਂ ਸਿਪਾਹੀਆਂ ਵਿੱਚੋਂ ਇੱਕ ਤਾਂ ਉੱਥੇ ਠਹਿਰ ਜਾ ਜੇ ਤੇ ਇੱਕ ਇੱਥੇ ਮੇਰੇ ਕੋਲ ਆ ਜਾ ਜੇ ਖਬਰ ਦੇਣ ਦੀ। ਇੱਕ ਉੱਥੇ ਇਹ ਨਾ ਹੋਵੇ ਕਿਤੇ ਦੋਵੇਂ ਹੀ ਤੁਸੀਂ ਵਾਪਸ ਮੁੜ ਆਓ ਤੇ ਤੁਸੀਂ ਇੱਧਰ ਆ ਜਾਓ ਤੇ ਉਧਰੋਂ ਚਲੇ ਜਾਣ, ਐਸਾ ਨਾ ਹੋਵੇ। ਕਹਿੰਦੇ ਦੋਹਾਂ ਵਿੱਚੋਂ ਇੱਕ ਉੱਥੇ ਹੀ ਖਲੋਤਾ ਰਹੇ ਪਹਿਰੇ ਤੇ ਇੱਕ ਮੈਨੂੰ ਆ ਕੇ ਤੁਹਾਡੇ ਵਿੱਚੋਂ ਖਬਰ ਦੇਵੇ।
ਜਥਾ ਹੋਏ ਤਿਮਾਨ ਸੁਣਾਵੇ,
ਜਿਸ ਤਰ੍ਹਾਂ ਦੇ ਵੀ ਉਹ ਹਨ, ਉਹਨਾਂ ਦਾ ਨਾਂ ਕੀ ਹੈ, ਕਿੱਥੋਂ ਦੇ ਰਹਿਣ ਵਾਲੇ ਨੇ, ਕਿੱਥੋਂ ਆਏ ਨੇ, ਕਿੱਥੇ ਜਾ ਰਹੇ ਨੇ, ਇਹ ਸਾਰੀਆਂ ਗੱਲਾਂ ਉਹਨਾਂ ਕੋਲੋਂ ਪੁੱਛ ਕੇ ਫਿਰ ਮੈਨੂੰ ਆ ਕੇ ਦੱਸੋ, ਮੈਨੂੰ ਕੱਲੀ ਕੱਲੀ ਗੱਲ ਸੁਣਾਓ।
ਕਰਿਓ ਅਗਾਰੀ ਤਬੈ ਆਲੇ,
ਇਹ ਗੱਲ ਸੁਣ ਕੇ ਸਿਪਾਹੀ ਬੜੇ ਸਾਵਧਾਨੀ ਦੇ ਨਾਲ ਇਹਨਾਂ ਨੇ ਉਸ ਆਜੜੀ ਨੂੰ ਜਿਹੜਾ ਉਹ ਆਲੀ ਸੀ ਨਾ, ਉਹਨੂੰ ਅੱਗੇ ਟੋਰ ਲਿਆ। ਚੱਲ ਵੀ ਅੱਗੇ ਲੱਗ ਕੇ ਦੱਸ ਵੀ ਕਿੱਥੇ ਨੇ ਜਿਹੜੇ ਉਹ ਬਾਗ ਦੇ ਵਿੱਚ 6 ਘੋੜ ਸਵਾਰ ਉਤਰੇ ਨੇ, ਜਿਨ੍ਹਾਂ ਕੋਲੋਂ ਇਹ ਦੁਸ਼ਾਲਾ ਤੇ ਮੁੰਦਰੀ ਤੂੰ ਲੈ ਕੇ ਆਇਆ, ਉਹ ਕਿੱਥੇ ਨੇ। ਏਦਾਂ ਆਲੀ ਨੂੰ ਇਹਨਾਂ ਦੋਹਾਂ ਸਿਪਾਹੀਆਂ ਨੇ ਅੱਗੇ ਟੋਰ ਲਿਆ, ਅੱਗੇ ਲਾ ਕੇ ਆਪ ਪਿੱਛੇ ਚੱਲ ਪਏ।
ਚੱਲੇ ਸਿਪਾਹੀ ਸਾਥੀ ਉਤਾਲੇ,
ਬੜੀ ਕਾਹਲੀ ਦੇ ਨਾਲ ਉਤਾਵਲੇ ਹੋ ਕੇ ਚੱਲਦੇ ਨੇ ਵੀ ਕਿਤੇ ਉਥੋਂ ਚਲੇ ਨਾ ਜਾਣ। ਬੜੇ ਉਤਾਇਲ ਹੋ ਕੇ ਕਾਹਲੀ ਦੇ ਨਾਲ ਇਹ ਅਯਾਲੀ ਦੇ ਨਾਲ ਸਿਪਾਹੀ ਤੁਰੇ ਜਾ ਰਹੇ ਨੇ।
ਖੜਗ ਸਿਪਰ ਜਿਨ ਧਾਰਨ ਕੀਨ,
ਢਾਲਾਂ ਕਿਰਪਾਨਾਂ ਗਾਤਰੇ ਪਾਈਆਂ ਹੋਈਆਂ ਸ਼ਸਤਰਧਾਰੀ ਸਿਪਾਹੀ ਸਨ, ਤੇ ਢਾਲ ਕਿਰਪਾਨ ਇਹਨਾਂ ਨੇ ਆਪਣੇ ਗਾਤਰੇ ਪਾਈ ਹੋਈ ਹੈ, ਮੋਢਿਆਂ ਤੇ ਢਾਲ ਹੈ, ਗਾਤਰੇ ਤੇਗਾਂ ਧਾਰਨ ਕੀਤੀਆਂ ਹੋਈਆਂ ਨੇ।
ਉਪਬਨ ਕੋ ਗਮਨੇ ਸੰਗ ਲੀਨ,
ਇਹਦਾ ਸ਼ਸਤਰਧਾਰੀ ਹੋ ਕੇ ਬਾਗ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਨੇ, ਜਿੱਥੇ ਸਤਿਗੁਰੂ ਜੀ ਉਤਰੇ ਸਨ ਆਪਣੇ ਸਿੱਖਾਂ ਸੇਵਕਾਂ ਦੇ ਸਮੇਤ। ਉਸੇ ਬਾਗ ਵੱਲ ਇਹ ਉਸ ਅਯਾਲੀ ਨੂੰ ਨਾਲ ਲੈ ਕੇ ਵਧਦੇ ਜਾ ਰਹੇ ਨੇ।
ਆਵਤ ਦੇਖ ਦੂਰ ਤੇ ਜਬੈ, ਮਤੀ ਦਾਸੀ ਬੋਲਿਓ ਤਬੈ।
ਜਦੋਂ ਸਿਪਾਹੀ ਆ ਗਏ ਤੇ ਅੱਗੇ ਅੱਗੇ ਅਯਾਲੀ ਟੁਰਿਆ ਆਉਂਦਾ ਸੀ, ਉਹ ਅੱਗੇ ਲੱਗਾ ਹੋਇਆ, ਸਿਪਾਹੀ ਪਿੱਛੇ ਸੀ, ਤੇ ਇਹਨਾਂ ਨੂੰ ਆਉਂਦਿਆਂ ਨੂੰ ਵੇਖ ਕੇ ਦੀਵਾਨ ਭਾਈ ਮਤੀ ਦਾਸ ਨੇ ਵੇਖਿਆ ਵੀ ਜਦੋਂ ਬਾਗ ਦੇ ਵਿੱਚ ਅੰਦਰ ਵੜਨ ਲੱਗੇ ਨਾ ਦਰਵਾਜ਼ੇ ਚੋਂ, ਤੇ ਭਾਈ ਮਤੀ ਦਾਸ ਜੀ ਨੇ ਇਹਨਾਂ ਨੂੰ ਆਉਂਦਿਆਂ ਵੇਖ ਕੇ ਬੋਲੇ ਤੇ ਕਹਿਣ ਲੱਗੇ,
ਪਥਿਓ ਆਪ ਕੋ ਆਵਤ ਸੋਏ।
ਭਾਈ ਮਤੀ ਦਾਸ ਜੀ ਕਹਿਣ ਲੱਗੇ, ਸਤਿਗੁਰੂ ਜੀ ਜਿਹਨੂੰ ਤੁਸੀਂ ਭੇਜਿਆ ਸੀ ਮਠਿਆਈ ਲੈਣ, ਉਹ ਅਯਾਲੀ ਵਾਪਸ ਆ ਰਿਹਾ, ਉਹ ਆਜੜੀ ਵਾਪਸ ਆ
ਗਿਆ।
ਮਹਾਰਾਜ ਉਹਦੇ ਹੱਥਾਂ ਵਿੱਚ ਮਠਿਆਈ ਨਹੀਂ ਲੱਗਦੀ, ਖਾਲੀ ਹੱਥ ਹੀ ਵਾਪਸ ਮੁੜ ਕੇ ਆਇਆ। ਜਿਵੇਂ ਤੁਸੀਂ ਉਹਨੂੰ ਭੇਜਿਆ ਸੀ ਮਠਿਆਈ ਲੈਣ ਲਈ, ਪਕਵਾਨ ਲੈਣ ਲਈ, ਪਰ ਉਹਦੇ ਹੱਥ ਵਿੱਚ ਕੋਈ ਪਕਵਾਨ ਲੱਗਦਾ ਨਹੀਂ, ਖਾਲੀ ਹੱਥ ਹੀ ਵਾਪਸ ਮੁੜਿਆ ਆਉਂਦਾ ਹੈ।
ਸਭਨ ਸੁਨਾਵਤ ਸਤਿਗੁਰ ਕਹਿਓ, ਆਵਤ ਉਹੀ ਠੀਕ ਤੋਂ ਲਇਓ।
ਸਤਿਗੁਰੂ ਜੀ ਸੁਣ ਕੇ ਭਾਈ ਮਤੀ ਦਾਸ ਜੀ ਉਹਨਾਂ ਨੂੰ ਸਾਰਿਆਂ ਨੂੰ ਸੁਣਾ ਕੇ ਕਹਿੰਦੇ, ਹਾਂ ਭਾਈ ਮਤੀ ਦਾਸ ਜੀ, ਤੁਸੀਂ ਬਿਲਕੁਲ ਦਰੁਸਤ ਪਛਾਣਿਆ, ਉਹੀ ਅਯਾਲੀ ਹੈ ਜਿਹਨੂੰ ਆਪਾਂ ਪਕਵਾਨ ਲੈਣ ਭੇਜਿਆ ਸੀ, ਉਹੀ ਵਾਪਸ ਮੁੜਿਆ ਆਉਂਦਾ।
ਤੋ ਜਾਨੀਐ ਬਣਿਓ ਕਸੂਤ, ਆਨੇ ਸੰਗ ਦੋਏ ਜਮਦੂਤ।
ਪਰ ਦੀਵਾਨ ਭਾਈ ਮਤੀ ਦਾਸ ਜੀ, ਹੁਣ ਇੱਕ ਨਾਲ ਕਸੂਤ ਗੱਲ ਇਹ ਹੋ ਗਈ ਹੈ ਕਿ ਉਹ ਅਯਾਲੀ ਗਿਆ ਤਾਂ ਕੱਲਾ ਸੀ, ਪਰ ਨਾਲ ਆਪਣੇ ਦੋ ਜਮਦੂਤ ਲਈ ਆਉਂਦਾ, ਨਾਲ ਉਹਦੇ ਦੋ ਜਮਦੂਤ ਪਏ ਆਉਂਦੇ ਨੇ, ਕੱਲਾ ਨਹੀਂ ਪਿਆ ਆਉਂਦਾ ਹੁਣ, ਉਹਦੇ ਨਾਲ ਆ ਦੋ ਜਮਦੂਤ ਪਏ ਆਉਂਦੇ ਨੇ।
ਨੈ ਸੌਦਾ ਲਖੀਅਤ,
ਇਹ ਤਾਂ ਸਾਹਮਣੇ ਨਜ਼ਰ ਆ ਰਿਹਾ ਵੀ ਜਿਹੜਾ ਸੌਦਾ ਇਹਨੂੰ ਲੈਣ ਭੇਜਿਆ ਸੀ ਉਹ ਨੀ ਲੈ ਕੇ ਆਇਆ, ਸਿਪਾਹੀਆਂ ਨੂੰ ਲੈ ਆਇਆ ਆਪਣੇ ਨਾਲ, ਪਰ ਜਿਹੜਾ ਸੌਦਾ ਲੈਣ ਭੇਜਿਆ ਸੀ ਉਹ ਸੌਦਾ ਲੈ ਕੇ ਨੀ ਮੁੜਿਆ।
ਅਗਰ ਜੁਗਨ ਕੇ ਛੂਛੈ ਪਿਕੀਅਤ,
ਦੋਵਾਂ ਸਿਪਾਹੀਆਂ ਦੇ ਅੱਗੇ ਅੱਗੇ ਖਾਲੀ ਹੱਥ ਹੀ ਟੁਰਿਆ ਆਉਂਦਾ, ਨਾ ਇਹਦੇ ਹੱਥ ਵਿਚ ਮਠਿਆਈ ਪਕਵਾਨ ਦਿਸਦਾ, ਤੇ ਨਾ ਹੀ ਅਸੀਂ ਜਿਹੜਾ ਇਹਨੂੰ ਦੁਸ਼ਾਲਾ ਦਿੱਤਾ ਸੀ, ਮੁੰਦਰੀ ਦਿੱਤੀ ਸੀ, ਉਹ ਵੀ ਇਹਦੇ ਹੱਥਾਂ ਵਿਚ ਨਜ਼ਰ ਨਹੀਂ ਪੀ ਆਉਂਦੀ।
ਸੁਣ ਕੇ ਮਤੀ ਦਾਸ ਤੇ ਆਦ,
ਜਦੋਂ ਨੌਵੇਂ ਪਾਤਸ਼ਾਹ ਨੇ ਕਿਹਾ ਨਾ ਵੀ ਕੱਲਾ ਨੀ, ਨਾਲ ਇਹਦੇ ਦੋ ਜਮਦੂਤ ਵੀ ਆਉਂਦੇ ਨੇ, ਉਹ ਵੀ ਆ ਰਹੇ ਨੇ ਦੋ ਸਿਪਾਹੀ, ਭਾਈ ਮਤੀ ਦਾਸ ਜੀ ਤੇ ਨਾਲ ਜਿੰਨੇ ਸਿੱਖ ਸਨ, ਭਾਈ ਸਤੀ ਦਾਸ ਜੀ, ਦਿਆਲਾ ਜੀ ਹੋਣੀ, ਉਹਨਾਂ ਨੇ ਜਦੋਂ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਇਹ ਬਚਨ ਸੁਣੇ,
ਗੁਰੂ ਚਰਿੱਤਰ ਤੇ ਭੇ ਬਿਸਮਾਦ,
ਸਤਿਗੁਰਾਂ ਦਾ ਐਸਾ ਚਰਿੱਤਰ ਕੌਤਕ ਵੇਖ ਕੇ ਹੈਰਾਨ ਹੋ ਗਏ ਕਿ ਸਤਿਗੁਰੂ ਜੀ ਇਹ ਕੀ ਕਹਿ ਰਹੇ ਨੇ ਕਿ ਦੋ ਜਮਦੂਤ ਆ ਰਹੇ ਨੇ, ਕਿ ਨਾਲ ਉਹ ਸਿਪਾਹੀ ਨਹੀਂ ਜਮਦੂਤ ਨੇ, ਸਤਿਗੁਰੂ ਜੀ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਨੇ। ਇਹ ਸੁਣ ਕੇ ਇੱਕ ਵਾਰੀ ਤਾਂ ਸਾਰੇ ਸਿੱਖ ਜਿਹੜੇ ਸਨ ਉਹ ਹੈਰਾਨ ਹੋ ਗਏ, ਵਿਸਮਾਦ ਵਿੱਚ ਚਲੇ ਗਏ।
ਪਾਨ ਅਯਾਲੀ ਕੇ ਪਕਵਾਨ, ਅਨਵਾਮਨ ਕਰ ਚਹਿਤ ਖਾਨ।
ਪਰ ਹੈਰਾਨੀ ਇਸ ਗੱਲ ਦੀ ਵੀ ਸੀ ਕਿ ਸਤਿਗੁਰੂ ਜੀ ਅਯਾਲੀ ਦੇ ਹੱਥੋਂ ਪਕਵਾਨ ਮੰਗਾ ਕੇ ਛਕਣਾ ਚਾਹੁੰਦੇ ਸੀ। ਉਹ ਅਯਾਲੀ ਆਜੜੀ, ਭੇਡਾਂ ਨੂੰ ਚਾਰਨ ਵਾਲਾ, ਬੱਕਰੀਆਂ ਨੂੰ ਚਾਰਨ ਵਾਲਾ ਆਜੜੀ, ਉਹਨੇ ਹੱਥ ਵੀ ਖਰੇ ਧੋਏ ਨੇ ਕਿ ਨਹੀਂ ਧੋਏ, ਉਹਦੇ ਹੱਥੋਂ ਪਕਵਾਨ ਮੰਗਾ ਕੇ, ਮਠਿਆਈ ਮੰਗਵਾ ਕੇ ਸਤਿਗੁਰੂ ਜੀ ਛਕਣਾ ਚਾਹੁੰਦੇ ਸਨ।
ਜੋ ਨਿਤ ਸੁਚ ਸੋ ਕਰਤ ਆਹਾਰ,
ਐਸੇ ਸਤਿਗੁਰੂ ਜੀ ਜਿਹੜੇ ਰੋਜ਼ ਸੁਚਮਤਾ ਨਾਲ ਭੋਜਨ ਛਕਦੇ ਨੇ, ਕਿਸੇ ਇਹੋ ਜਿਹੇ ਬੰਦੇ ਦੇ ਹੱਥ ਦਾ ਤਾਂ ਭੋਜਨ ਸਤਿਗੁਰੂ ਛਕਦੇ ਹੀ ਨਹੀਂ, ਜਿਹੜਾ ਪਵਿੱਤਰਤਾ ਦੇ ਨਾਲ ਤਿਆਰ ਕਰਕੇ ਲਿਆਵੇ। ਉਹ ਸਤਿਗੁਰੂ ਜੀ ਤਾਂ ਸੁਚਮਤਾ ਦੇ ਨਾਲ ਬੜਾ ਭੋਜਨ ਛਕਦੇ ਨੇ। ਅੱਜ ਪਤਾ ਨੀ ਕੀ ਖੇਡ ਸੀ ਕਿ ਉਸ ਅਯਾਲੀ ਨੂੰ ਭੇਜ ਦਿੱਤਾ ਜਿਹਦੇ ਮੈਲੇ ਮਲੀਨ ਕੱਪੜੇ, ਹੱਥ ਵੀ ਉਹਦੇ ਮੈਲੇ ਕੁਚੈਲੇ, ਨਹਾਤਾ ਵੀ ਸੀ ਕਿ ਨਹੀਂ ਨਹਾਤਾ ਇਹ ਵੀ ਕੋਈ ਨਹੀਂ ਪਤਾ, ਉਹਦੇ ਹੱਥੋਂ ਮੰਗਵਾ ਕੇ ਪਕਵਾਨ ਛਕਣਾ ਚਾਹੁੰਦੇ ਸੀ। ਇਹ ਬੜੀ ਵੱਡੀ ਹੈਰਾਨੀ ਦੀ ਗੱਲ ਅੱਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੇਖੀ ਹੈ।
ਅਬ ਬਿਲੋਕ ਕਿਆ ਕੀਨੀ ਉਚਾਰ,
ਹੁਣ ਵੇਖੋ ਕੀ ਕਹਿ ਰਹੇ ਨੇ। ਪਹਿਲਾਂ ਤਾਂ ਅਯਾਲੀ ਭੇਜਿਆ, ਮੈਲਾ ਕੁਚੈਲਾ ਸੀ, ਪਹਿਲਾਂ ਸੁਚਮਤਾ ਨਾਲ ਭੋਜਨ ਛਕਣ ਵਾਲੇ ਸਤਿਗੁਰੂ ਉਹਦੇ ਹੱਥੋਂ ਮੰਗਵਾ ਕੇ ਛਕਣਾ ਚਾਹੁੰਦੇ ਸੀ, ਤੇ ਪਹਿਲਾਂ ਤਾਂ ਮਹਾਰਾਜ ਜੀ ਨੇ ਇਹ ਕੰਮ ਕੀਤਾ, ਤੇ ਹੁਣ ਉਹ ਅਯਾਲੀ ਦੇ ਨਾਲ ਦੋ ਸਿਪਾਹੀ ਆ ਰਹੇ ਨੇ, ਉਹਨਾਂ ਨੂੰ ਵੇਖ ਕੇ ਮਹਾਰਾਜ ਜੀ ਕੀ ਉਚਾਰਨ ਕਰ ਰਹੇ ਨੇ। ਕਹਿ ਰਹੇ ਨੇ ਜੀ ਦੋ ਜਮਦੂਤ ਆਏ ਨੇ।
ਦੋ ਜਮਦੂਤ ਆਵਤੇ ਸਾਥ, ਕਹਾ ਰਚੀ ਗਤ ਇਸ ਬਿਦਨਾਤ।
ਉਹਨਾਂ ਨੂੰ ਵੇਖ ਕੇ ਕਹਿੰਦੇ ਨੇ ਵੀ ਦੋ ਜਮਦੂਤ ਨਾਲ ਆ ਰਹੇ ਨੇ ਅਯਾਲੀ ਦੇ, ਆਜੜੀ ਦੇ, ਪਤਾ ਨੀ ਸਤਿਗੁਰਾਂ ਨੇ ਕੀ ਵਿਧੀ ਰਚੀ ਹੈ, ਪਤਾ ਨੀ ਨੌਵੇਂ ਪਾਤਸ਼ਾਹ ਜੀ ਕੀ ਖੇਡ ਰਚ ਰਹੇ ਨੇ, ਕੀ ਕੌਤਕ ਰਚ ਰਹੇ ਨੇ। ਅਸਲੀ ਅੰਦਰ ਦੀ ਰਮਜ ਜਿਹੜੀ ਹੈ ਉਹ ਸਾਨੂੰ ਪਤਾ ਨਹੀਂ ਲੱਗ ਰਹੀ, ਇਸੇ ਕਰਕੇ ਕਹਿਣਾ ਪੈਂਦਾ ਤੁਮਰੀ ਗਤ ਮਿਤ ਤੁਮ ਹੀ ਜਾਣੀ। ਮਹਾਰਾਜ ਸਤਿਗੁਰੂ ਜੀ ਆਪਣੀ ਗਤ ਮਿਤ ਮਰਿਆਦਾ ਆਪ ਜਾਣਦੇ ਨੇ, ਅਸੀਂ ਨਹੀਂ ਜਾਣ ਸਕਦੇ। ਇੱਦਾਂ ਭਾਈ ਮਤੀ ਦਾਸ ਜੀ ਤੇ ਜਿੰਨੇ ਸਿੱਖ ਨੇ ਉਹ ਆਪਣੇ ਮਨ ਹੀ ਮਨ ਹੈਰਾਨੀ ਨਾਲ ਇਹਨਾਂ ਗੱਲਾਂ ਦੀ ਵਿਚਾਰ ਕਰ ਰਹੇ ਨੇ।
ਕਰੈ ਵਿਚਾਰਨ ਕੋ ਬੋ ਬਾਰੇ,
ਕਈ ਵਾਰ ਵਿਚਾਰਦੇ ਨੇ ਪਰ ਸਮਝ ਨਹੀਂ ਆ ਰਹੀ ਕਿ ਸਤਿਗੁਰੂ ਜੀ ਇਹ ਕੀ ਲੀਲਾ ਵਰਤਾ ਰਹੇ ਹਨ।
ਮੈਂ ਬੋਲੇ ਪ੍ਰਣ ਗੋਰੇ ਅਨਸਾਰੇ,
ਪਰ ਭਾਈ ਮਤੀ ਦਾਸ ਜੀ ਹੁਣੀ ਅੱਗੋਂ ਬੋਲੇ ਨੇ, ਕਿਉਂਕਿ ਉਹਨਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਸਤਿਗੁਰਾਂ ਦੇ ਅਨੁਸਾਰ, ਮਹਾਰਾਜ ਜੀ ਤੁਹਾਡੇ ਅਨੁਸਾਰ ਹੋ ਕੇ ਰਹਾਂਗੇ। ਤੁਹਾਡੇ ਨਾਲ ਰਹਾਂਗੇ, ਤੁਹਾਡੇ ਅਨੁਸਾਰ ਰਹਾਂਗੇ, ਤੁਸੀਂ ਜੋ ਕਰੋਗੇ ਉਹਦੇ ਵਿੱਚ ਅਸੀਂ ਕਿਸੇ ਪ੍ਰਕਾਰ ਦੀ ਦਖਲ ਅੰਦਾਜ਼ੀ ਨਹੀਂ ਕਰਾਂਗੇ। ਇਹ ਪ੍ਰਣ ਕੀਤਾ ਹੋਇਆ ਸੀ, ਪੰਜੇ ਸਿੱਖਾਂ ਨੂੰ ਤਾਂ ਹੀ ਸਤਿਗੁਰੂ ਜੀ ਨਾਲ ਲੈ ਕੇ ਆਏ ਸੀ ਇਹ ਪ੍ਰਣ ਕਰਵਾ ਕੇ। ਤੇ ਹੁਣ ਇਸ ਪ੍ਰਣ ਕਰਕੇ ਭਾਈ ਮਤੀ ਦਾਸ ਜੀ ਹੁਣੀ ਅੱਗੋਂ ਕੁਝ ਨਹੀਂ ਬੋਲੇ, ਉਹਨਾਂ ਨੇ ਸਤਿਗੁਰਾਂ ਨੂੰ ਕੋਈ ਸਵਾਲ ਕੋਈ ਜਵਾਬ ਨਹੀਂ ਕੀਤਾ।
ਬਿਰਦ ਕੇ ਬੰਸ ਸਤਿਗੁਰ ਦਿੱਤਾ, ਹੁਣ ਹਾਰ ਪਰ ਮਨ ਦ੍ਰਿੜ ਕੀਤਾ।
ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਬੜੇ ਮਹਾਂਪੁਰਖ ਬੜੇ ਮਹਾਤਮਾ ਭਾਈ ਗੁਰਦਿੱਤਾ ਜੀ ਸਨ, ਬੜੀ ਉੱਚੀ ਅਵਸਥਾ ਦੇ ਮਾਲਕ। ਉਹਨਾਂ ਨੇ ਵੀ ਅੱਗੋਂ ਕਿਸੇ ਪ੍ਰਕਾਰ ਦਾ ਕੋਈ ਸਵਾਲ ਨਹੀਂ ਕੀਤਾ। ਉਹਨਾਂ ਨੇ ਵੀ ਜਿਹੜੀ ਹੋਣੀ ਸੀ ਉਹਦੇ ਉੱਤੇ ਆਪਣਾ ਮਨ ਰਾਜੀ ਕਰ ਲਿਆ ਕਿ ਜੋ ਹੋਣਾ ਜੋ ਸਤਿਗੁਰਾਂ ਨੇ ਵਰਤਾਉਣਾ ਉਹੀ ਕੁਝ ਵਰਤਣਾ ਉਹੀ ਕੁਝ ਹੋਣਾ, ਸਾਡੇ ਅਖਤਿਆਰ ਸਾਡੇ ਅਧੀਰ ਸਾਡੇ ਵਸ ਕੁਝ ਨਹੀਂ।
ਜੋ ਗੁਰ ਕਰੈ ਭਲੀ ਸਭ ਹੋਏ, ਕੋਟ ਜਤਨ ਤੇ ਮਿਟੈ ਨ ਸੋਏ।
ਭਾਈ ਗੁਰਦਿੱਤਾ ਜੀ ਆਪਣੇ ਮਨ ਚ ਸੋਚ ਰਹੇ ਨੇ ਕਿ ਸਤਿਗੁਰੂ ਜੀ ਜੋ ਕੁਝ ਕਰਨਗੇ ਭਲਾ ਹੀ ਹੋਵੇਗਾ, ਜੋ ਕੁਝ ਕਰਨਗੇ ਭਲਾ ਹੀ ਹੋਵੇਗਾ, ਫਿਰ ਜੋ ਸਤਿਗੁਰੂ ਜੀ ਕਰਨਾ ਚਾਹੁੰਦੇ ਨੇ ਹੋਏਗਾ, ਸਾਡੇ ਕਰੋੜਾਂ ਯਤਨਾਂ ਦੇ ਨਾਲ ਵੀ ਉਹ ਕੰਮ ਮਿਟ ਨਹੀਂ ਸਕਦਾ ਜੋ ਸਤਿਗੁਰਾਂ ਨੇ ਕਰਨਾ ਹੋਵੇ, ਜੋ ਉਹਨਾਂ ਨੇ ਕਰਨਾ ਹੋ ਕੇ ਰਹੇਗਾ, ਸਾਡੇ ਕਰੋੜਾਂ ਯਤਨਾਂ ਦੇ ਨਾਲ ਵੀ ਸਤਿਗੁਰਾਂ ਦਾ ਕੀਤਾ ਹੋਇਆ ਉਹ ਕਾਰਜ ਉਹ ਕੰਮ ਮਿਟ ਨਹੀਂ ਸਕਦਾ।
ਹਿਮ ਲੱਖ ਕਹਿ ਤੂਸ਼ਣ ਹੋਏ ਰਹਿਓ।
ਏਦਾਂ ਜਾਣ ਕੇ ਭਾਈ ਗੁਰਦਿੱਤਾ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਫਿਰ ਭਾਈ ਉਦਾ ਜੀ ਹੋਣੀ, ਇਹ ਸਾਰੇ ਸਿੱਖ ਪੰਜ ਸਿੱਖ ਸੀ ਨਾਲ, ਪੰਜੇ ਚੁੱਪ ਚਾਪ ਕਰਕੇ ਬੈਠੇ ਰਹੇ, ਕਿਸੇ ਨੇ ਕੋਈ ਕਿਸੇ ਪ੍ਰਕਾਰ ਦਾ ਬੋਲ ਨਹੀਂ ਬੋਲਿਆ।
ਭਲੀ ਕੇ ਬੁਰੀ ਨਹੀਂ ਬਚ ਗਏ,
ਕਿਸੇ ਨੇ ਨਹੀਂ ਆਖਿਆ ਮਹਾਰਾਜ ਜੀ ਇਹ ਭਲਾ ਕਹਿ ਰਹੇ ਹੋ ਜਾਂ ਬੁਰਾ ਕਹਿ ਰਹੇ ਹੋ ਜਾਂ ਬੁਰਾ ਕਰ ਰਹੇ ਹੋ ਜਾਂ ਭਲਾ ਕਰ ਰਹੇ ਹੋ, ਭਲੀ ਬੁਰੀ ਕਿਸੇ ਨੇ ਕੁਝ ਨਹੀਂ ਕਹੀ।
ਜਿੰਨੇ ਮੈਂ ਪਹੁੰਚੇ ਚੱਲ ਤੀਨੋ।
ਇੱਦਾਂ ਇਹ ਪੰਜੇ ਸਿੱਖ ਸਤਿਗੁਰਾਂ ਕੋਲ ਬੈਠੇ ਸਨ, ਇੰਨੇ ਨੂੰ ਉਹ ਦੋ ਸਿਪਾਹੀ ਤੇ ਤੀਜਾ ਜਿਹੜਾ ਉਹ ਅਯਾਲੀ ਆਜੜੀ ਸੀ, ਇਹ ਤਿੰਨੇ ਚੱਲ ਕੇ ਸਤਿਗੁਰਾਂ ਦੇ ਕੋਲ ਆ ਗਏ।
ਉਪਬਨ ਵਿਖੇ ਪ੍ਰਵੇਸ਼ਨ ਕੀਨੋ,
ਬਾਗ ਦੇ ਵਿੱਚ ਪ੍ਰਵੇਸ਼ ਕਰ ਗਏ ਤਿੰਨੇ ਜਣੇ ਅਯਾਲੀ ਦੇ ਨਾਲ, ਉਹ ਦੋਵੇਂ ਸਿਪਾਹੀ ਵੀ ਆ ਗਏ।
ਖਰੇ ਹਜ਼ੂਰ ਗੁਰੂ ਕੇ ਹੋਏ, ਬੂਜੇ ਕਿਤ ਤੇ ਹੋ ਤੁਮ ਕੋਏ।
ਸਤਿਗੁਰਾਂ ਦੇ ਕੋਲ ਆ ਕੇ ਖਲੋ ਗਏ ਦੋਵੇਂ ਸਿਪਾਹੀ, ਤੇ ਕੋਲ ਆ ਕੇ ਪੁੱਛਣ ਲੱਗੇ, ਕਹਿਣ ਲੱਗਾ, ਨਾਲੇ ਉਹ ਅਯਾਲੀ ਵੀ ਆਜੜੀ ਵੀ ਸੀ ਨਾਲ, ਪੁੱਛਣ ਲੱਗੇ ਜੀ ਤੋਂ ਕੌਣ ਹੋ ਤੁਸੀਂ ਤੇ ਕਿੱਥੋਂ ਆਏ ਹੋ, ਤੁਸੀਂ ਪਿੱਛੋਂ ਕਿੱਥੋਂ ਚੱਲ ਕੇ ਆਏ ਹੋ।
ਕਹਾ ਨਾਮ ਕਿਸ ਗ੍ਰਾਮ ਬਸੰਤੇ,
ਤੁਹਾਡਾ ਕੀ ਨਾਂ ਹੈ ਔਰ ਕਿਹੜੇ ਨਗਰ ਦੇ ਕਿਹੜੇ ਗ੍ਰਾਮ ਦੇ ਤੁਸੀਂ ਵਸਿੰਦੇ ਹੋ, ਕਿੱਥੋਂ ਦੇ ਰਹਿਣ ਵਾਲੇ ਹੋ।
ਕਿਤ ਤੇ ਆਏ ਕਹਾ ਗਮਨੰਤੇ,
ਆਏ ਕਿੱਥੋਂ ਪਿੱਛੋਂ ਤੇ ਅੱਗੇ ਤੁਸੀਂ ਕਿੱਥੇ ਜਾ ਰਹੇ ਹੋ, ਕਿੱਥੇ ਜਾਣਾ ਚਾਹੁੰਦੇ ਹੋ।
ਸੁਣ ਬੋਲੇ ਸਤਿਗੁਰ ਸੁਖ ਧਾਮੋ, ਤੇਗ ਬਹਾਦਰ ਹੈ ਹਮ ਨਾਮੋ।
ਸੁਣ ਕੇ ਸੁੱਖਾਂ ਦੇ ਧਾਮ ਸੁੱਖਾਂ ਦੇ ਘਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਾਡਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਕਹਿਣ ਲੱਗੇ ਜੀ ਸਾਡਾ ਨਾਮ ਸ੍ਰੀ ਤੇਗ ਬਹਾਦਰ ਹੈ।
ਸ੍ਰੀ ਨਾਨਕ ਕੀ ਕਰਨਾ ਹੈ ਯਾ ਤੇ ਗੁਰੂ ਜਗਤ ਮੈਂ ਕਹੈ।
ਨਾਂ ਤਾਂ ਸਾਡਾ ਤੇਗ ਬਹਾਦਰ ਹੈ, ਪਰ ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਰਹਿਮਤ ਹੈ, ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਕਿਰਪਾ ਦ੍ਰਿਸ਼ਟੀ, ਉਹਨਾਂ ਦੀ ਬਖਸ਼ਿਸ਼ ਹੈ, ਇਸ ਕਰਕੇ ਜਗਤ ਵਿੱਚ ਸਾਨੂੰ ਗੁਰੂ ਤੇਗ ਬਹਾਦਰ ਕਹਿੰਦੇ। ਨਾ ਤਾਂ ਕੱਲਾ ਤੇਗ ਬਹਾਦਰ ਹੈ, ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਣ ਕਰਕੇ ਸਾਨੂੰ ਗੁਰੂ ਵੀ ਜਗਤ ਵਿੱਚ ਕਹਿੰਦੇ ਹਨ।
ਚਿਰੰਜੀਤ ਕਿਤ ਸਹਿਜ ਸੁਭਾਏ,
ਅਸੀਂ ਤਾਂ ਆਪਣੀ ਮਰਜ਼ੀ ਨਾਲ ਸਵੈ ਇੱਛਾ ਨਾਲ ਜਿੱਧਰ ਕਿੱਧਰ ਆਪਣੀ ਮਰਜ਼ੀ ਨਾਲ ਵਿਚਰਦੇ ਹਾਂ, ਆਪ ਅਸੀਂ ਆਪਣੀ ਇੱਛਾ ਨਾਲ ਵਿਚਰਦੇ ਹਾਂ।
ਫਿਰ ਹੋਏ ਬਸੈ ਨਹੀਂ ਇੱਕ ਗਾਏ ਥਾਏ,
ਅਸੀਂ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਹਿੰਦੇ, ਵੀ ਇੱਕ ਗ੍ਰਾਮ ਬਣਾ ਕੇ ਇੱਕ ਨਗਰ ਬਣਾ ਕੇ ਉੱਥੇ ਅਸੀਂ ਪੱਕੇ ਰਹਿੰਦੇ ਹੋਈਏ, ਐਸਾ ਨਹੀਂ ਹੈ। ਅਸੀਂ ਟੁਰਦੇ ਫਿਰਦੇ ਰਹਿਣ ਵਾਲਿਆਂ, ਕਦੇ ਇੱਥੇ ਕਦੇ ਉੱਥੇ, ਕਦੇ ਕਿਸ ਗ੍ਰਾਮ ਚ ਕਦੇ ਕਿਸ ਗ੍ਰਾਮ ਵਿਚ ਸਾਡਾ ਕੋਈ ਪੱਕਾ ਟਿਕਾਣਾ ਨਹੀਂ ਹੈ।
ਹਿਮ ਸੁਣ ਕੇ ਗੁਰ ਤੇ ਤਿਸ ਠੌਰਾ।
ਜਦੋਂ ਉਹਨਾਂ ਸਿਪਾਹੀਆਂ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਬਚਨ ਸੁਣੇ,
ਗਮਨੇ ਹੋਏ ਇੱਕ ਸਿਪਾਹੀ ਦੌੜਾ।
ਉਸੇ ਵਕਤ ਇੱਕ ਸਿਪਾਹੀ ਪਿੱਛੇ ਨੂੰ ਦੌੜਿਆ ਕੋਤਵਾਲ ਨੂੰ ਖਬਰ ਦੇਣ ਵਾਸਤੇ। ਉਸੇ ਵਕਤ ਇੱਕ ਸਿਪਾਹੀ ਉੱਥੇ ਖਲੋ ਗਿਆ ਸਤਿਗੁਰਾਂ ਕੋਲ, ਔਰ ਇੱਕ ਸਿਪਾਹੀ ਦੌੜ ਕੇ ਵਾਪਸ ਗਿਆ ਕੋਤਵਾਲ ਨੂੰ ਖਬਰ ਦੇਣ ਲਈ।
ਸੰਗ ਅਯਾਲੀ ਕੇ ਇੱਕ ਖਰਿਓ।
ਇੱਕ ਸਿਪਾਹੀ ਇੱਥੇ ਅਯਾਲੀ ਦੇ ਕੋਲ ਹੀ, ਅਯਾਲੀ ਵੀ ਖੜਿਆ ਸੀ ਉੱਥੇ ਆਜੜੀ ਵੀ, ਉਹਦੇ ਨਾਲ ਹੀ ਖਲੋਤਾ ਰਿਹਾ।
ਪ੍ਰਭ ਨੇ ਤਬੈ ਬੂਜਬੇ ਕਰਿਓ।
ਹੁਣ ਉਹ ਸਿਪਾਹੀ ਤੇ ਅਯਾਲੀ ਦੋਵੇਂ ਖੜੇ ਸੀ। ਇੱਕ ਸਿਪਾਹੀ ਤਾਂ ਦੱਸਣ ਤੁਰ ਪਿਆ, ਉਹਨੇ ਨੌਵੇਂ ਪਾਤਸ਼ਾਹ ਦਾ ਨਾਂ ਸੁਣਿਆ ਸੀ, ਸਿਪਾਹੀ ਨੂੰ ਪਤਾ ਸੀ ਕਿ ਬਾਦਸ਼ਾਹ ਇਹਨਾਂ ਨੂੰ ਲੱਭ ਰਿਹਾ, ਇਸ ਕਰਕੇ ਉਹ ਖਬਰ ਦੇਣ ਗਿਆ ਦੌੜ ਕੇ, ਤੇ ਦੂਜਾ ਸਿਪਾਹੀ ਤੇ ਅਯਾਲੀ ਉੱਥੇ ਹੀ ਖੜੇ ਰਹੇ। ਤੇ ਸਤਿਗੁਰੂ ਜੀ ਉਸ ਅਯਾਲੀ ਨੂੰ ਨੌਵੇਂ ਪਾਤਸ਼ਾਹ ਜੀ ਪੁੱਛਣ ਲੱਗੇ, ਕਹਿਣ ਲੱਗੇ,
ਛਾਪ ਦਿਸ਼ਾਲਾ ਕਾ ਮਿਠਾਈ।
ਮਹਾਰਾਜ ਜੀ ਕਹਿੰਦੇ, ਉਹ ਬਈ ਤੈਨੂੰ ਤਾਂ ਅਸੀਂ ਮਠਿਆਈ ਲੈਣ ਭੇਜਿਆ ਸੀ, ਕਿੱਥੇ ਆ ਮਠਿਆਈ, ਸਾਡੀ ਛਾਪ ਕਿੱਥੇ ਹੈ, ਸਾਡਾ ਦੁਸ਼ਾਲਾ ਕਿੱਥੇ ਆ ਜਿਹੜਾ ਤੈਨੂੰ ਦਿੱਤਾ ਸੀ। ਨਾ ਤੇਰੇ ਕੋਲ ਮਠਿਆਈ ਦਿਸਦੀ ਹੈ, ਨਾ ਸਾਨੂੰ ਤੂੰ ਦੁਸ਼ਾਲਾ, ਤੇ ਨਾ ਹੀ ਤੇਰੇ ਹੱਥ ਵਿੱਚ ਉਹ ਛਾਪ ਨਜ਼ਰ ਆਉਂਦੀ, ਉਹ ਕਿੱਥੇ ਛੱਡ ਆਇਆ।
ਸੁਣ ਕਰ ਜੋਰ ਕਯੋ ਤਿਸ ਕਾਲਾ, ਗਯੋ ਬਾਣੀਏ ਦੇਖ ਦੁਸ਼ਾਲਾ।
ਸੁਣ ਕੇ ਅੱਗੋਂ ਬੋਲਿਆ ਅਯਾਲੀ ਹੱਥ ਜੋੜ ਕੇ, ਕਹਿੰਦਾ ਮਹਾਰਾਜ ਮੈਂ ਤਾਂ ਬੜੀ ਵੱਡੀ ਮੁਸੀਬਤ ਵਿੱਚ ਫਸ ਗਿਆ ਸੀ, ਜਦੋਂ ਮੈਂ ਤੁਹਾਡਾ ਦੁਸ਼ਾਲਾ ਮਠਿਆਈ ਪਵਾਉਣ ਲਈ ਅੱਗੇ ਕੀਤਾ ਨਾ ਬਾਣੀਏ ਕੋਲ, ਤੇ ਬਾਣੀਏ ਨੇ ਮੇਰਾ ਹੱਥੀ ਫੜ ਲਿਆ ਤੁਹਾਡਾ ਦੁਸ਼ਾਲਾ ਵੇਖ ਕੇ, ਮੇਰੀ ਬਾਂਹ ਪਕੜ ਲਈ।
ਚੱਲ ਚਬੂਤਰੇ ਮੈਂ ਪਹੁੰਚਾਇਓ।
ਮੈਨੂੰ ਜਬਰਦਸਤੀ ਧੱਕ ਕੇ ਖਿੱਚ ਕੇ ਚਬੂਤਰੇ ਕੋਲ, ਕੋਤਵਾਲ ਦੇ ਕੋਲ ਲੈ ਗਿਆ ਜਿੱਥੇ ਕੋਤਵਾਲ ਦੀ ਚੌਂਕੀ ਹੈ।
ਛੀਨ ਮੋਏ ਤੇ ਤਾਰ ਖਾਇਓ।
ਮੇਰੇ ਕੋਲੋਂ ਦੁਸ਼ਾਲਾ ਵੀ ਖੋਹ ਲਿਆ ਤੇ ਉਹ ਛਾਪ ਵੀ ਖੋਹ ਕੇ ਕੋਤਵਾਲ ਕੋਲ ਰੱਖ ਦਿੱਤੀ। ਮਹਾਰਾਜ ਉਹ ਤੁਹਾਡਾ ਦੁਸ਼ਾਲਾ ਤੇ ਤੁਹਾਡੀ ਜਿਹੜੀ ਮੁੰਦਰੀ ਸੀ, ਛਾਪ ਸੀ, ਉਹ ਦੋਵੇਂ ਚੀਜ਼ਾਂ ਕੋਤਵਾਲ ਦੇ ਕੋਲ ਖੋਹ ਕੇ ਰੱਖ ਦਿੱਤੀਆਂ, ਉਹਨਾਂ ਨੇ ਆਪਣੇ ਕੋਲ ਰੱਖ ਲਈਆਂ ਨੇ।
ਹੀਰਾ ਹੇਰ ਮੁੰਦਰੀ ਮਾਹੀ, ਤਰ ਅਦਾਲਤੀ ਆਪਣੇ ਪਾਏ।
ਤੁਹਾਡੀ ਉਹ ਮੁੰਦਰੀ ਵਿੱਚ ਬੜਾ ਕੀਮਤੀ ਹੀਰਾ ਲੱਗਾ ਹੋਇਆ, ਤੇ ਉਹ ਬੜਾ ਕੀਮਤੀ ਹੀਰਾ ਵੇਖ ਕੇ ਉਸ ਅਦਾਲਤੀ ਨੇ, ਅਦਾਲਤੀ ਦਾ ਮਤਲਬ ਕੋਤਵਾਲ, ਉਸ ਕੋਤਵਾਲ ਨੇ ਉਹ ਹੀਰੇ ਜੜੀ ਹੋਈ ਮੁੰਦਰੀ ਤੁਹਾਡੇ ਹੱਥ ਦੀ ਛਾਪ ਉਹ ਆਪਣੇ ਪਾਸ ਰੱਖ ਲਈ ਹੈ, ਕੋਲ ਰੱਖ ਲਈ ਹੈ।
ਨਿਰਣੇ ਕਰਨ ਹੇਤ ਪੱਠ ਦੋਏ।
ਮੇਰੇ ਨਾਲ ਆ ਦੋ ਸਿਪਾਹੀ ਭੇਜੇ ਨੇ ਨਿਰਣਾ ਕਰਨ ਲਈ, ਕਿਉਂਕਿ ਉਹ ਤਾਂ ਮੈਨੂੰ ਚੋਰ ਬਣਾਉਂਦੇ ਸੀ, ਮੈਨੂੰ ਕਹਿੰਦੇ ਸੀ ਵੀ ਤੂੰ ਚੋਰੀ ਕਰਕੇ ਲਿਆਇਆ ਕਿਤੋਂ, ਤੇ ਉਹਨਾਂ ਨੇ ਨਿਰਣਾ ਕਰਨ ਵਾਸਤੇ ਆ ਦੋ ਸਿਪਾਹੀ ਮੇਰੇ ਨਾਲ ਤੁਹਾਡੇ ਕੋਲ ਭੇਜੇ ਹਨ।
ਇੱਕ ਤੋਂ ਗਏ ਬੂਝ ਕਰ ਸੋਏ।
ਮਹਾਰਾਜਾ ਇੱਕ ਸਿਪਾਹੀ ਤਾਂ ਤੁਹਾਡੇ ਕੋਲੋਂ ਨਾ ਪਤਾ ਪੁੱਛ ਕੇ ਵਾਪਸ ਚਲਾ ਗਿਆ।
ਇਮੋ ਕੋ ਮੁਸ਼ਕਲ ਬਣ ਗਏ।
ਮਹਾਰਾਜ ਏਦਾਂ ਮੇਰੇ ਲਈ ਤਾਂ ਬੜੀ ਮੁਸੀਬਤ ਬਣ ਗਈ ਸੀ, ਮੈਂ ਤਾਂ ਬੜੀ ਵੱਡੀ ਭਾਰੀ ਮੁਸ਼ਕਲ ਵਿੱਚ ਫਸ ਗਿਆ ਸੀ ਗਰੀਬ ਨਵਾਜ, ਤੁਸੀਂ ਮੈਨੂੰ ਭੇਜ ਦਿੱਤਾ, ਮੈਂ ਸਾਧੂ ਆਦਮੀ ਫਕੀਰ ਗਰੀਬ ਆਦਮੀ, ਮੈਨੂੰ ਕੀ ਪਤਾ ਸੀ ਉੱਥੇ ਏਦਾਂ ਦੀ ਸਮੱਸਿਆ ਹੋਵੇਗੀ। ਮਹਾਰਾਜ ਮੈਂ ਤਾਂ ਬੜੀ ਵੱਡੀ ਮੁਸੀਬਤ ਵਿੱਚ ਫਸ ਗਿਆ ਸੀ, ਮੈਨੂੰ ਤਾਂ ਫਾਹੇ ਟੰਗਣ ਲੱਗੇ ਸੀ, ਇਹ ਤਾਂ ਮੈਂ ਮਿੰਨਤ ਤਰਲਾ ਕੀਤਾ ਉਹਨਾਂ ਦਾ, ਉਹਨਾਂ ਨੂੰ ਹੱਥ ਜੋੜੇ ਵੀ ਇਹ ਸਮਾਨ ਮੇਰਾ ਨਹੀਂ, ਜਿਨ੍ਹਾਂ ਦਾ ਹੈ ਮੈਂ ਉਹਨਾਂ ਕੋਲ ਤੁਹਾਨੂੰ ਲੈ ਚੱਲਦਾ, ਤਾਂ ਇਹ ਸਿਪਾਹੀਆਂ ਨੂੰ ਮੈਂ ਤੁਹਾਡੇ ਕੋਲ ਲੈ ਕੇ ਆਇਆ ਸਤਿਗੁਰੂ ਜੀ।
ਅਬ ਗਮਨੋ ਸਭ ਹੀ ਕਹਿ ਦੇ।
ਮਹਾਰਾਜ ਮੇਰੀ ਹੁਣ ਮੈਨੂੰ ਛੁੱਟੀ ਦਿਓ, ਜੋ ਕੁਝ ਹੈ ਸੀ ਮੈਂ ਸਾਰਾ ਕੁਝ ਇੱਥੇ ਤੁਹਾਡੇ ਕੋਲ ਸਪਸ਼ਟ ਕਹਿ ਦਿੱਤਾ। ਸਿਪਾਹੀ ਨੂੰ ਵੀ ਕਹਿੰਦਾ ਵੀਰ ਮੈਨੂੰ ਹੁਣ ਜਾਣ ਦੇ, ਇਹਨਾਂ ਦੀ ਛਾਪ ਹੈ, ਇਹਨਾਂ ਦੀ ਮੁੰਦਰੀ ਹੈ, ਇਹਨਾਂ ਦਾ ਦੁਸ਼ਾਲਾ ਹੈ, ਉਹ ਤੁਹਾਡੇ ਕੋਲ ਹੈ, ਤੁਸੀਂ ਇਹਨਾਂ ਨੂੰ ਦਿਓ ਨਾ ਦਿਓ, ਇਹਨਾਂ ਨੂੰ ਆਪਣੇ ਕੋਲ ਰੱਖੋ ਜਾਂ ਭੇਜੋ, ਇਹ ਤੁਹਾਡਾ ਕੰਮ ਹੈ, ਪਰ ਮੈਨੂੰ ਵਿੱਚੋਂ ਜਾਣ ਦਿਓ।
ਜਾਏ ਅਯਾਲੀ ਅਜਾਦ ਸਮਾਰੇ।
ਇਹ ਤਾਂ ਕਹਿ ਕੇ ਅਯਾਲੀ ਉੱਥੋਂ ਚਲਾ ਗਿਆ। ਉਹਨੇ ਜਾ ਕੇ ਉਹ ਆਪਣੀਆਂ ਜਿੰਨੀਆਂ ਬੱਕਰੀਆਂ ਉੱਥੇ ਫਿਰਦੀਆਂ ਸਨ ਉਹ ਜਾ ਕੇ ਆਪਣੀਆਂ ਬੱਕਰੀਆਂ ਸੰਭਾਲੀਆਂ ਹਨ।
ਗਯੋ ਸਿਪਾਹੀ ਸਕਲ ਉਚਾਰੇ।
ਜਾ ਕੇ ਸਿਪਾਹੀ ਉਹ ਜਿਹੜਾ ਸੀ ਨਾ ਦੂਜਾ ਸਿਪਾਹੀ ਜਿਹੜਾ ਸੁਣ ਕੇ ਗਿਆ ਸਤਿਗੁਰਾਂ ਦੇ ਕੋਲੋਂ ਨਾ ਪਤਾ, ਉਹ ਦੌੜ ਕੇ ਗਿਆ ਜਾ ਕੇ ਕੋਤਵਾਲ ਨੂੰ ਉਹਨੇ ਸਾਰੀ ਗੱਲ ਦੱਸੀ।
ਸੋਢੀ ਸ੍ਰੀ ਗੁਰੂ ਤੇਗ ਬਹਾਦਰ, ਮਨ ਸਭ ਹਿੰਦੂ ਜੇ ਸਾਦਰ।
ਜਾ ਕੇ ਕਹਿਣ ਲੱਗਾ ਕੋਤਵਾਲ ਜੀ, ਸੋਢੀਆਂ ਦੀ ਕੁੱਲ ਦੇ ਅੰਸਜ, ਸੋਢੀਆਂ ਦੀ ਕੁੱਲ ਦੇ ਬਭੂਖਣ ਗਹਿਣੇ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਸਿੱਖ ਵੀ ਮੰਨਦੇ ਨੇ ਤੇ ਹਿੰਦੂ ਵੀ ਜਿਨ੍ਹਾਂ ਦੀ ਪੂਜਾ ਕਰਦੇ ਨੇ, ਨਮਸਕਾਰਾਂ ਕਰਦੇ ਨੇ, ਐਸੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਸਾਰਾ ਹਿੰਦੁਸਤਾਨ ਔਰ ਸਾਰੇ ਹਿੰਦੂ ਜਿਨ੍ਹਾਂ ਨੂੰ ਪੂਜਦੇ ਨੇ,
ਛਾਪ ਦੁਸ਼ਾਲਾ ਹੈ ਤਿੰਨ ਕੇਰਾ,
ਛਾਪ ਤੇ ਦੁਸ਼ਾਲਾ ਉਹਨਾਂ ਦਾ ਹੈ, ਇਹ ਗੁਰੂ ਤੇਗ ਬਹਾਦਰ ਜੀ ਦੀਆਂ ਦੋਵੇਂ ਚੀਜ਼ਾਂ ਹਨ।
ਖਟੇ ਸਵਾਰ ਸੰਗ ਤੇ ਹੇਰਾ,
6 ਘੋੜ ਸਵਾਰ ਨੇ ਉਹ, 5 ਉਹਨਾਂ ਦੇ ਸਿੱਖ ਨੇ ਤੇ 6ਵੇਂ ਉਹ ਆਪ ਹਨ।
ਸੁਣ ਅਦਾਲਤੀ ਔਰ ਹਰ ਖਾਨਾ,
ਜਦੋਂ ਹਸਨ ਅਲੀ, ਇਹਦਾ ਨਾਂ ਸੀ ਹਸਨ ਅਲੀ ਕੋਤਵਾਲ ਦਾ, ਇਹਨੇ ਜਦੋਂ ਸੁਣਿਆ ਨਾ, ਸੁਣ ਕੇ ਇਹਨੂੰ ਤਾਂ ਚਾਓ ਚੜ ਗਿਆ, ਖੁਸ਼ੀ ਆ ਗਈ ਮਨ ਵਿਚ। ਇਹ ਤਾਂ ਰੋਜ਼ ਮਿੰਨਤਾਂ ਕਰਦਾ ਸੀ ਖੁਦਾ ਦੇ ਅੱਗੇ, ਅਰਦਾਸਾਂ ਕਰਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਹੱਥ ਲੱਗਣ ਤੇ ਮੈਂ ਫੜ ਕੇ ਉਹਨਾਂ ਨੂੰ ਬਾਦਸ਼ਾਹ ਕੋਲ ਲੈ ਕੇ ਜਾਵਾਂ ਤੇ ਬਾਦਸ਼ਾਹ ਕੋਲੋਂ ਮੈਨੂੰ ਇਨਾਮ ਮਿਲੇ। ਏਦਾਂ ਦੀਆਂ ਬੇਨਤੀਆਂ ਕਰਦਾ ਸੀ ਇਹ, ਤੇ ਇਹਦੀ ਮਨੋ ਇੱਛਾ ਹੀ ਪੂਰੀ ਕਰਨ ਵਾਸਤੇ 9ਵੇਂ ਪਾਤਸ਼ਾਹ ਇੱਥੇ ਆਗਰੇ ਆਏ ਨੇ। ਕਹਿੰਦੇ ਹਸਨ ਅਲੀ ਨੂੰ ਚਾਓ ਚੜ ਗਿਆ ਇਹ ਸੁਣ ਕੇ, ਬਹੁਤ ਭਾਰੀ ਖੁਸ਼ੀ ਹੋਈ ਇਹਨੂੰ।
ਔਚਕ ਭਲੋ ਆਪਨੋ ਜਾਨਾ,
ਇਹਨੇ ਵੇਖਿਆ ਵੀ ਮੇਰਾ ਤਾਂ ਬੜਾ ਫਾਇਦਾ ਹੋ ਗਿਆ, ਅਚਾਨਕ ਅਚਨਚੇਤ ਘਰ ਬੈਠਿਆ, ਮੈਨੂੰ ਕਿਤੇ ਜਾਣਾ ਨੀ ਪਿਆ, ਕਿਤੇ ਭਾਲਣਾ ਨੀ ਪਿਆ, ਲੱਭਣਾ ਨੀ ਪਿਆ ਗੁਰੂ ਜੀ ਨੂੰ, ਘਰ ਬੈਠਿਆ ਅਚਾਨਕ ਹੀ ਮੇਰਾ ਤਾਂ ਬੜਾ ਭਲੇ ਦਾ ਕੰਮ ਸਵਰ ਗਿਆ।
ਜਿਸ ਕੇ ਹਿਤ ਖੋਜਤ ਬੋ ਦੇਸ਼, ਗਹਿਣ ਛਾਉ ਨਿਤਰੈ ਵਿਸ਼ੇਸ਼,
ਜਿਨ੍ਹਾਂ ਨੂੰ ਖੋਜਣ ਵਾਸਤੇ ਬਹੁਤ ਸਾਰੇ ਦੇਸ਼ਾਂ ਵਿੱਚ, ਇਲਾਕਿਆਂ ਵਿੱਚ, ਨਗਰਾਂ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਖੋਜੀ ਲੱਭਦੇ ਫਿਰਦੇ ਨੇ, ਜਿਨ੍ਹਾਂ ਉਹਦੇ ਸਿਪਾਹੀ ਲੱਭ ਰਹੇ ਨੇ, ਬਾਦਸ਼ਾਹ ਜਿਨ੍ਹਾਂ ਨੂੰ ਖੋਜ ਰਿਹਾ ਹੈ, ਬਾਦਸ਼ਾਹ ਜਿਨ੍ਹਾਂ ਦੀ ਭਾਲ ਕਰਕੇ ਤਲਾਸ਼ ਕਰਕੇ ਆਪਣੇ ਕੋਲ ਬੁਲਾਣਾ ਚਾਹੁੰਦਾ ਹੈ।
ਆਏ ਅਚਾਨਕ ਹੀ ਅਬ ਗਏ ਹੋ,
ਐਸੇ ਗੁਰੂ ਤੇਗ ਬਹਾਦਰ ਜੀ ਅਚਨਚੇਤ ਅਚਾਨਕ ਅੱਜ ਮੇਰੇ ਕਾਬੂ ਆ ਗਏ ਨੇ, ਉਹ ਮੇਰੇ ਕੋਲ ਆ ਗਏ ਨੇ।
ਪੂਜੈ ਕਹੋ ਨਾ ਪ੍ਰਾਪਤ ਹੋਇਓ ਭਇਓ,
ਜੇ ਮੈਂ ਆਪ ਖੋਜਦਾ ਤੇ ਸ਼ਾਇਦ ਨਾ ਹੀ ਲੱਭਦੇ, ਕਿਉਂਕਿ ਕਿਸੇ ਸਿਪਾਹੀ ਨੂੰ ਨੀ ਲੱਭੇ, ਬਾਦਸ਼ਾਹ ਦੀਆਂ ਫੌਜਾਂ ਸਾਰੇ ਦੇਸ਼ਾਂ ਚ ਲੱਭਦੀਆਂ ਫਿਰਦੀਆਂ, ਸਿਪਾਹੀ ਲੱਭਦੇ ਫਿਰਦੇ ਨੇ, ਕਿਤੇ ਨੀ ਮਿਲੇ ਕਿਸੇ ਨੂੰ, ਕਈ ਮਹੀਨਿਆਂ ਤੋਂ ਲੱਭ ਰਹੇ ਨੇ, ਤੇ ਹੁਣ ਅਚਨਚੇਤ ਅਚਾਨਕ ਗੁਰੂ ਜੀ ਮੈਨੂੰ ਆਣ ਮਿਲੇ ਨੇ, ਇਹ ਤਾਂ ਮੇਰੇ ਹੀ ਕੋਈ ਚੰਗੇ ਭਾਗ ਜਾਪਦੇ ਨੇ।
ਗਹਿ ਕਰ ਸੁਦਕੋ ਦੇ ਪਠਾਏ,
ਹੁਣੇ ਜਾ ਕੇ ਮੈਂ ਗੁਰੂ ਜੀ ਨੂੰ ਗ੍ਰਿਫਤਾਰ ਕਰਦਾ, ਪਕੜਦਾ ਤੇ ਉਹਨਾਂ ਨੂੰ ਪਕੜ ਕੇ ਨਜ਼ਰ ਬੰਦ ਕਰਕੇ ਬਾਦਸ਼ਾਹ ਦੇ ਕੋਲ ਖਬਰ ਭੇਜਦਾ, ਦਿੱਲੀ ਔਰੰਗਜ਼ੇਬ ਕੋਲ।
ਸ਼ਾਪਰ ਸਨ ਹੋਏ ਅਦਕਾਏ,
ਜਦੋਂ ਬਾਦਸ਼ਾਹ ਸੁਣੇਗਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਕੜਿਆ, ਤੇ ਸੁਣ ਕੇ ਬਾਦਸ਼ਾਹ ਮੇਰੇ ਤੇ ਬੜਾ ਪ੍ਰਸੰਨ ਹੋਏਗਾ, ਬਾਦਸ਼ਾਹ ਮੇਰੇ ਤੇ ਬੜਾ ਖੁਸ਼ ਹੋਵੇਗਾ।
ਇਮ ਠਹਿਰਾਏ ਵਿਚਾਰਤ ਔਰੇ,
ਇਹਦਾ ਆਪਣੇ ਮਨ ਵਿੱਚ ਇਸ ਗੱਲ ਦਾ ਨਿਰਣਾ ਕਰਕੇ ਹਸਨ ਅਲੀ ਕੋਤਵਾਲ ਆਪਣੇ ਮਨ ਦੇ ਵਿੱਚ ਨਿਰਣਾ ਕਰਦਾ ਹੈ।
ਮਮਟਿਗ ਹੈ ਸਿਪਾਹੀ ਥੋੜੇ,
ਫਿਰ ਸੋਚਦਾ ਕਿ ਮੇਰੇ ਕੋਲ ਸਿਪਾਹੀ ਥੋੜੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਲੈ ਕੇ ਜਾਣਾ ਹੈ ਤੇ ਦਿੱਲੀ ਲਿਜਾਣ ਵਾਸਤੇ ਫੌਜਾਂ ਚਾਹੀਦੀਆਂ ਨੇ, ਸਿਪਾਹੀ ਚਾਹੀਦੇ ਨੇ, ਤੇ ਮੇਰੇ ਕੋਲ ਤਾਂ ਸਿਪਾਹੀ ਥੋੜੇ ਹਨ।
ਕਿਲੇਦਾਰ ਕੇ ਪਹੁੰਚੇ ਪਾਸ,
ਚੱਲ ਕੇ ਕਿਲੇਦਾਰ ਕੋਲ ਗਿਆ, ਜਿਹੜਾ ਉੱਥੋਂ ਦਾ ਆਗਰੇ ਦਾ ਕਿਲੇਦਾਰ ਸੀ ਨਾ ਵੱਡਾ, ਉਹਦੇ ਕੋਲ ਚੱਲ ਕੇ ਗਿਆ।
ਸਰਬ ਵਾਰਤਾ ਕਰੀ ਪ੍ਰਕਾਸ਼,
ਜਾ ਕੇ ਸਾਰੀ ਵਾਰਤਾਲਾਪ ਉਸ ਕਿਲੇਦਾਰ ਨੂੰ ਦੱਸੀ ਵੀ ਮੇਰੇ ਕੋਲ ਸਿਪਾਹੀ ਤਾਂ 5-7 ਨੇ, ਤੇ ਗੁਰੂ ਜੀ ਦੇ ਸਮੇਤ 6 ਆਦਮੀ ਨੇ, ਉਹਨਾਂ ਨੂੰ ਪਕੜਨਾ, ਮੈਨੂੰ ਸਿਪਾਹੀਆਂ ਦਾ ਬੰਦੋਬਸਤ ਚਾਹੀਦਾ, ਸਿਪਾਹੀਆਂ ਦੀ ਮਦਦ ਚਾਹੀਦੀ ਹੈ, ਬੰਦੇ ਚਾਹੀਦੇ ਨੇ ਹੋਰ। ਏਦਾਂ ਕਿਲੇਦਾਰ ਦੇ ਕੋਲੇ ਚੱਲ ਕੇ ਗਿਆ।
ਤੁਝ ਮੁਝ ਪਰ ਪ੍ਰਸੰਨ ਹੈ ਸ਼ਾਉ,
ਜਾ ਕੇ ਕਿਲੇਦਾਰ ਨੂੰ ਕਹਿੰਦਾ, ਕਿਲੇਦਾਰ ਜੀ ਤੁਹਾਡੇ ਤੇ ਮੇਰੇ ਤੇ ਬਾਦਸ਼ਾਹ ਬੜਾ ਪ੍ਰਸੰਨ ਹੋਵੇ, ਤੁਹਾਡੇ ਤੇ ਵੀ ਔਰ ਮੇਰੇ ਉੱਤੇ ਵੀ ਬਾਦਸ਼ਾਹ ਬੜਾ ਖੁਸ਼ ਹੋਵੇਗਾ, ਔਰੰਗਜ਼ੇਬ ਸਾਨੂੰ ਜ਼ਗੀਰਾਂ ਬਖਸ਼ੇਗਾ।
ਔਚਕ ਆਏ ਗਇਓ ਗੁਰ ਪਾਹੋ,
ਕਿਉਂ? ਕਿਉਂਕਿ ਅਚਨਚੇਤ ਜਿਸ ਗੁਰੂ ਦੀ ਭਾਲ ਕਰ ਰਿਹਾ ਨਾ ਬਾਦਸ਼ਾਹ, ਗੁਰੂ ਦੀ ਤਲਾਸ਼ ਕਰ ਰਿਹਾ, ਉਹ ਗੁਰੂ ਅਚਨਚੇਤ ਅਚਾਨਕ ਮੈਨੂੰ ਆਣ ਮਿਲੇ ਨੇ, ਉਹ ਮੈਨੂੰ ਆਣ ਕੇ ਪ੍ਰਾਪਤ ਹੋ ਗਏ ਨੇ।
ਜਿਸੇ ਤੇ ਕਈ ਵਾਰ ਪਰਵਾਨੇ,
ਜਿਸ ਵਾਸਤੇ ਕਈ ਵਾਰੀ ਪਰਵਾਨੇ ਆਏ ਨੇ ਬਾਦਸ਼ਾਹ ਦੇ, ਸਰਕਾਰੀ ਪਰਵਾਨੇ ਪਹਿਲਾਂ ਵੀ ਕਈ ਵਾਰ ਆਏ ਨੇ ਵੀ ਲੱਭੋ ਕਿਤੇ ਤੁਹਾਡੇ ਇਲਾਕੇ ਚ ਗੁਰੂ ਜੀ ਤਾਂ ਨਹੀਂ ਫਿਰਦੇ? ਪਹਿਲਾਂ ਵੀ ਕਈ ਵਾਰੀ ਬਾਦਸ਼ਾਹ ਦੇ ਪਰਵਾਨੇ ਆ ਚੁੱਕੇ ਨੇ।
ਆਏ ਹੁੰਦੇ ਪਥੇ ਤਬ ਜਾਣੇ।
ਉਦੋਂ ਉਹਨੇ ਪਰਵਾਨੇ ਭੇਜੇ ਸੀ, ਹੁਲੀਆ ਵੀ ਲਿਖ ਕੇ ਭੇਜਿਆ ਸੀ ਗੁਰੂ ਜੀ ਦਾ, ਤੇ ਹੁਣ ਪਤਾ ਲੱਗਾ ਉਹ ਗੁਰੂ ਜੀ ਸਾਡੇ ਕੋਲ ਆਣ ਪਹੁੰਚੇ ਨੇ।
ਇਸੀ ਰੀਤ ਸਭ ਦੇਸ਼ਨ ਮਾਏ।
ਇਸੇ ਰੀਤ ਨਾਲ ਸਾਰੇ ਦੇਸ਼ਾਂ ਦੇ ਵਿੱਚ ਜਿੰਨੇ ਨਗਰ ਜਿੰਨੇ ਗ੍ਰਾਮ ਸ਼ਹਿਰ ਹਨ,
ਜਾਤ ਗੀਤ ਪਾਏ ਕਿਤਨਾਏ।
ਹਰ ਜਗ੍ਹਾ ਤੇ ਬਾਦਸ਼ਾਹ ਨੇ ਆਪਣੀ ਤਗੀਦ ਕੀਤੀ ਹੋਈ ਆ, ਪਰ ਗੁਰੂ ਜੀ ਕਿਸੇ ਨੂੰ ਨਹੀਂ ਮਿਲੇ, ਗੁਰੂ ਜੀ ਕਿਸੇ ਨੂੰ ਪ੍ਰਾਪਤ ਨਹੀਂ ਹੋਏ।
ਪੂਰਬੇ ਉੱਤਰ ਪੱਛਮ ਦੱਖਣ,
ਪੂਰਬ ਉੱਤਰ ਪੱਛਮ ਦੱਖਣ ਚਾਰਾਂ ਦਿਸ਼ਾਵਾਂ ਦੇ ਵਿੱਚ ਭਾਲ ਕਰ ਚੁੱਕੇ ਆ।
ਜਿੱਤ ਰਹੇ ਨਾ ਲਿਓ ਵਿਚਣ,
ਬੜਾ ਖੋਜਿਆ ਗੁਰੂ ਜੀ ਨੂੰ, ਬੜਾ ਲੱਭਿਆ ਸਿਪਾਹੀਆਂ ਨੇ, ਪਰ ਕਿਤੇ ਗੁਰੂ ਜੀ ਦੀ ਭਾਲ ਨਹੀਂ ਕਰ ਸਕੇ।
ਸੋ ਤੁਮ ਫਤਿਹ ਲਿਓ ਇਸ ਕਾਲਾ, ਕਹਿ ਲੀਜੈ ਗੁਰ ਕੋ ਦਰ ਹਾਲਾ।
ਕਹਿਣ ਲੱਗਾ ਕਿਲੇਦਾਰ ਨੂੰ ਇਹ ਕੋਤਵਾਲ, ਕਹਿੰਦਾ ਕਿਲੇਦਾਰ ਜੀ, ਉਹ ਗੁਰੂ ਹੁਣ ਅਚਾਨਕ ਤੁਹਾਨੂੰ ਤੇ ਮੈਨੂੰ ਆਣ ਮਿਲੇ ਨੇ, ਤੇ ਹੁਣ ਤੋਂ ਉਦਮ ਕਰ, ਉਤਸ਼ਾਹ ਕਰਕੇ ਗੁਰੂ ਜੀ ਨੂੰ ਪਕੜ, ਤੇ ਪਕੜ ਕੇ ਉਹਨਾਂ ਨੂੰ ਆਪਣੇ ਕੋਲ ਨਜ਼ਰ ਬੰਦ ਕਰ ਲੈ, ਜਿੰਨਾ ਛੇਤੀ ਹੋ ਸਕਦਾ ਕਰ ਲੈ।
ਸੁਖ ਸੋ ਰਾਖੋ ਦੁਰਗ ਮਜਾਰੇ।
ਆਪਾਂ ਗੁਰੂ ਜੀ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਦੇਣਾ, ਉਹਨਾਂ ਨੂੰ ਤਕਲੀਫ ਨਹੀਂ ਦੇਣੀ, ਕਿਉਂਕਿ ਜਦੋਂ ਤੱਕ ਬਾਦਸ਼ਾਹ ਦਾ ਹੁਕਮ ਨਹੀਂ ਆਉਂਦਾ, ਤੇ ਆਪਾਂ ਤਾਂ ਸਿਰਫ ਪਕੜਨਾ ਹੈ ਉਹਨਾਂ ਨੂੰ। ਉਨੀ ਦੇਰ ਤੱਕ ਆਪਣੇ ਕਿਲੇ ਵਿਚ ਸਾਰੀਆਂ ਸੁਖ ਸਹੂਲਤਾਂ ਦੇ ਸਮੇਤ ਗੁਰੂ ਜੀ ਨੂੰ ਰੱਖਣਾ।
ਸੁਧ ਪਟ ਦਿਓ ਸ਼ਾਹ ਕੇ ਦੁਆਰੇ।
ਇਧਰ ਗੁਰੂ ਜੀ ਨੂੰ ਆਪਣੇ ਕੋਲ ਨਜ਼ਰ ਬੰਦ ਕਰਕੇ, ਫਿਰ ਉਧਰ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਇਹਨਾਂ ਦੇ ਪਕੜਨ ਦੀ ਖਬਰ ਭੇਜ ਦਿਓ।
ਕਹਿ ਸੁਣ ਕਰ ਦੋਨੋਂ ਰਖਾਏ।
ਇਹਦਾ ਦੋਹਾਂ ਨੇ ਆਪਸ ਵਿਚ ਗੱਲਾਂ ਬਾਤਾਂ ਕੀਤੀਆਂ, ਬੜੇ ਖੁਸ਼ ਹੋਏ, ਮਾਨੋ ਜਿਵੇਂ ਪਤਾ ਨੀ ਕੀ ਕੁਝ ਲੱਭ ਗਿਆ ਹੋਵੇ ਇਹਨਾਂ ਨੂੰ। ਕਹਿੰਦੇ ਬਾਦਸ਼ਾਹ ਦੀਆਂ ਖੁਸ਼ੀਆਂ ਹੋਣਗੀਆਂ ਸਾਡੇ ਤੇ, ਔਰੰਗਜ਼ੇਬ ਬਾਦਸ਼ਾਹ ਸਾਨੂੰ ਇਨਾਮ ਦੇਵੇਗਾ। ਪਰ ਇਹ ਭਟਕੇ ਹੋਏ ਮੰਦ ਮਤੀ ਬੁੱਧੀ ਜੀਵ ਇਹ ਨਹੀਂ ਜਾਣਦੇ ਕਿ ਜਿਨ੍ਹਾਂ ਨੂੰ ਪਕੜ ਰਹੇ ਹਾਂ ਉਹਨਾਂ ਦੇ ਚਰਨਾਂ ਵਿਚ ਬਾਦਸ਼ਾਹੀਆਂ ਰੁਲਦੀਆਂ ਨੇ, ਬਾਦਸ਼ਾਹੀਆਂ ਉਹਨਾਂ ਦੇ ਚਰਨਾਂ ਵਿਚ ਝੁਕਦੀਆਂ ਨੇ, ਉਹਨਾਂ ਦੀ ਸੇਵਾ ਕਰਨ ਦੀ ਬਜਾਏ ਬਾਦਸ਼ਾਹ ਦੇ ਕੋਲੋਂ ਇਨਾਮ ਲੈਣਾ ਚਾਹੁੰਦੇ ਹਨ। ਐਸੀ ਖੋਟੀ ਬੁੱਧੀ ਹੈ ਇਹਨਾਂ ਦੀ।
ਬ੍ਰਿੰਦ ਸਿਪਾਹੀ ਕਰ ਇੱਕ ਥਾਏ।
ਉਸ ਵਕਤ ਇਹਨਾਂ ਨੇ ਆਪਣੇ ਸਿਪਾਹੀ ਇਕੱਠੇ ਕੀਤੇ, ਜਿੰਨੇ ਕਿਲੇਦਾਰ ਦੇ ਸਿਪਾਹੀ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਕੀਤਾ।
ਚਲਿਓ ਦੁਰਗਪਤੀ ਹਰ ਕੋਤਵਾਲ।
ਜਿਹੜਾ ਕਿਲੇਦਾਰ ਸੀ ਉਹ ਵੀ ਚੱਲ ਪਿਆ ਨਾਲ, ਤੇ ਜਿਹੜਾ ਇਹ ਕੋਤਵਾਲ ਹੈ ਹਸਨ ਅਲੀ ਇਹ ਵੀ ਚੱਲ ਪਿਆ।
ਫੁੱਲ ਤਮੋਦਤ ਕਰਤੀ ਉਤਾਲ।
ਗੱਲਾਂ ਕਰਦੇ ਨਾਲੇ ਬੜੇ ਖੁਸ਼ ਹੁੰਦੇ, ਕਹਿੰਦੇ ਅੱਜ ਤਾਂ ਬੜੀ ਵੱਡੀ ਕਾਮਯਾਬੀ ਹੱਥ ਲੱਗੀ ਸਾਡੇ, ਵੀ ਸਾਨੂੰ ਕੋਈ ਲੱਭਣਾ ਨੀ ਪਿਆ, ਕੋਈ ਖੋਜ ਨੀ ਕਰਨੀ ਪਈ, ਕਿਤੇ ਭਟਕਣਾ ਨੀ ਪਿਆ। ਬਿਨਾਂ ਭਟਕਣ ਤੋਂ ਬਿਨਾਂ ਲੱਭਣ ਤੋਂ ਸਾਨੂੰ ਗੁਰੂ ਜੀ ਲੱਭ ਗਏ ਨੇ, ਪ੍ਰਾਪਤ ਹੋ ਗਏ ਨੇ, ਇਹਦੇ ਨਾਲ ਬਾਦਸ਼ਾਹ ਸਾਡੇ ਤੇ ਬੜਾ ਖੁਸ਼ ਹੋਵੇਗਾ। ਏਦਾਂ ਗੱਲਾਂ ਕਰਦੇ ਬੜੇ ਖੁਸ਼ੀ ਨਾਲ ਦੋਵੇਂ ਜਾ ਰਹੇ ਨੇ।
ਜੋ ਉਪਬਨ ਕੀ ਹੈ ਦਿਸ਼ ਚਾਰ, ਪੱਠੇ ਚਾਰ ਸੋ ਤੈ ਅਸਵਾਰ।
ਖਾਲਸਾ ਜੀ, ਉਸੇ ਵਕਤ ਇਹਨਾਂ ਨੇ ਕੀ ਕੀਤਾ, 400 ਘੋੜ ਸਵਾਰ ਬਾਗ ਵੱਲ ਭੇਜ ਦਿੱਤੇ, ਵੀ ਚਾਰੇ ਪਾਸਿਓਂ ਬਾਗ ਨੂੰ ਘੇਰਾ ਪਾ, ਕਿਤੇ ਗੁਰੂ ਜੀ ਨਿਕਲ ਨਾ ਜਾਣ। ਇਹ ਵੀ ਇਹਨਾਂ ਨੂੰ ਪਤਾ ਹੈ ਕਿ ਗੁਰੂ ਜੀ ਸ਼ਸਤਰਧਾਰੀ ਵੀ ਨੇ, ਇਹਨਾਂ ਦੇ ਪਿਤਾ ਜੀ ਬੜੇ ਬਹਾਦਰ ਯੋਧੇ ਸਨ, ਚਾਰ ਜੰਗਾਂ ਉਹਨਾਂ ਨੇ ਲੜੀਆਂ ਤੇ ਚਾਰਾਂ ਨੂੰ ਜਿੱਤਿਆ, ਪਤਾ ਸੀ ਇਹਨਾਂ। ਇਸ ਕਰਕੇ ਇਹਨਾਂ ਨੇ ਕੀ ਕੀਤਾ, 400 ਘੋੜ ਸਵਾਰ ਕਿਲੇਦਾਰ ਸੀ ਨਾ, ਕਿਲੇ ਨੇ ਜਿੰਨੇ ਸਿਪਾਹੀ ਸੀ ਆਪਣੇ ਉਹ ਸਾਰੇ ਇਕੱਠੇ ਕੀਤੇ ਤੇ 400 ਘੋੜ ਸਵਾਰ ਭੇਜੇ।
ਬਨ ਸੁਚੇ ਧੂਜੈ ਸਭ ਠਾਂਡੇ।
ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਬਾਗ ਦੇ ਚਾਰੇ ਪਾਸੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਖਲੋ ਜੋ, ਵੀ ਕਿਤੇ ਗੁਰੂ ਜੀ ਕਿਤੇ ਆਪਣੇ ਘੇਰੇ ਵਿੱਚੋਂ ਨਿਕਲ ਨਾ ਜਾਣ, ਚਲੇ ਨਾ ਜਾਣ।
ਹੋਏ ਨਾਸ ਪਾਜੈ ਬਨ ਗਾਡੇ।
ਐਸਾ ਨਾ ਹੋਵੇ ਕਿ ਕਿਤੇ ਸੰਘਣੇ ਜੰਗਲ ਚ ਨਿਕਲ ਕੇ ਚਲੇ ਜਾਣ, ਅੱਗੇ ਜੰਗਲ ਵਿੱਚ ਜਾ ਕੇ ਪ੍ਰਵੇਸ਼ ਕਰ ਜਾਣ, ਕਿਉਂਕਿ ਜੇ ਜੰਗਲ ਚ ਚਲੇ ਗਏ ਅੱਗੇ ਕਿਤੇ ਫਿਰ ਸਾਨੂੰ ਲੱਭਣਾ ਔਖਾ ਹੋਵੇਗਾ।
ਬਹਿਰ ਬਾਗ ਤੇ ਥਿਰ ਸਭ ਰਹੀ ਹੈ।
ਇਸ ਕਰਕੇ ਬਾਗ ਦੇ ਬਾਹਰ ਸਾਰਿਆਂ ਨੇ ਥਿਰ ਹੋ ਕੇ ਰਹਿਣਾ, ਸਾਵਧਾਨੀ ਦੇ ਨਾਲ ਰਹਿਣਾ, ਕਿਤੇ ਗੁਰੂ ਜੀ ਜਾ ਨਾ ਸਕਣ।
ਨਿਕਸ ਨਾ ਭਾਜੈ ਦਿੜਵੈ ਲਈ ਹੈ।
ਪੱਕੇ ਤੌਰ ਤੇ ਮਜ਼ਬੂਤੀ ਨਾਲ ਪਹਿਰਾ ਦੇਣਾ, ਵੀ ਕਿਤੇ ਨਿਕਲ ਕੇ ਦੌੜ ਨਾ ਜਾਣ।
ਆਪ ਪ੍ਰਵੇਸ਼ੇ ਅੰਤਰ ਜਾਏ।
ਇਹਦਾ 400 ਘੋੜ ਸਵਾਰ ਇਹਨਾਂ ਨੇ ਚਾਰੇ ਪਾਸੇ ਖੜੇ ਕਰ ਦਿੱਤੇ, ਕੋਈ ਕਿਰਪਾਨ ਲੈ ਕੇ, ਕੋਈ ਬੰਦੂਕ ਲੈ ਕੇ, ਕੋਈ ਨੇਜਾ, ਕੋਈ ਬਰਛਾ, ਸਾਰੇ ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਖਲੋ ਗਏ। ਆਪ ਇਹ ਦੋਵੇਂ ਕੋਤਵਾਲ ਤੇ ਕਿਲੇਦਾਰ ਇਹ ਅੰਦਰ ਗਏ, ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਜਿੱਥੇ ਸਤਿਗੁਰੂ ਜੀ ਅੰਦਰ ਬੈਠੇ ਸਨ।
ਲੀਏ ਸੰਗ ਮਾਨਵ ਸਮਦਾਏ,
ਕੁਝ ਬੰਦੇ ਵੀ ਆਪਣੇ ਨਾਲ ਲੈ ਕੇ, ਕੁਝ ਸਿਪਾਹੀਆਂ ਨੂੰ ਨਾਲ ਲੈ ਕੇ ਅੰਦਰ ਗਏ ਨੇ।
ਸਤਿਗੁਰ ਬੈਠੇ ਜਾਏ ਨਿਆਰੇ, ਦੋਨੋਂ ਠਾਂਡੋ ਪਏ ਅਗਾਰੇ।
ਸਤਿਗੁਰੂ ਜੀ ਸ਼ਾਂਤੀ ਨਾਲ, ਧੀਰਜ ਨਾਲ, ਠਰੰਮੇ ਨਾਲ ਉਸੇ ਤਰ੍ਹਾਂ ਡੋਲ ਬੈਠੇ ਨੇ। ਮੇਰੇ ਸਾਹਿਬ ਤਾਂ ਆਈ ਆਪ ਸਨ ਗ੍ਰਿਫਤਾਰੀ ਦੇਣ ਵਾਸਤੇ, ਖੇਡ ਹੀ ਆਪ ਵਰਤਾਈ ਹੈ। ਤੇ ਉਹਨਾਂ ਨੂੰ ਕੀ ਭੈ ਸੀ, ਕੀ ਡਰ ਸੀ, ਜਿਹੜੇ ਆਪ ਕਹਿੰਦੇ ਨੇ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤਾ। ਐਸੇ ਸਤਿਗੁਰੂ ਜੀ ਬੜੇ ਅਡੋਲ ਹੋ ਕੇ ਧੀਰਜ ਦੇ ਸਹਿਤ ਠਰੰਮੇ ਦੇ ਸਾਥ ਬੈਠ ਗਏ। ਇਹ ਦੋਵੇਂ ਅੰਦਰ ਗਏ ਨੇ,
ਬੂਝਣ ਲੱਗੇ ਗੁਰੂ ਤੁਮ ਆਹੋ,
ਜਾ ਕੇ ਪੁੱਛਣ ਲੱਗੇ, ਕਹਿੰਦੇ ਜੀ ਗੁਰੂ ਤੁਸੀਂ ਹੋ। ਕਿਲੇਦਾਰ ਤੇ ਜਿਹੜਾ ਕੋਤਵਾਲ ਦੋਵੇਂ ਪੁੱਛਣ ਲੱਗੇ, ਕਹਿਣ ਲੱਗੇ ਜੀ ਗੁਰੂ ਤੁਸੀਂ ਹੋ।
ਨਾਮ ਸਮੇਤ ਹਮੇ ਸਭ ਕੋ,
ਦੱਸੋ ਤੁਹਾਡਾ ਕੀ ਨਾਂ ਹੈ, ਆਪਣੇ ਨਾਮ ਸਮੇਤ ਤੁਸੀਂ ਆਪਣਾ ਸਾਰਾ ਪਤਾ ਟਿਕਾਣਾ ਸਾਨੂੰ ਦੱਸੋ।
ਹਿੰਦੂ ਜਨ ਕੇ ਪੂਜ ਕਹਾਵੋ,
ਜਿੰਨੇ ਹਿੰਦੂ ਲੋਕ ਨੇ ਉਹਨਾਂ ਦੇ ਪੂਜਨੀਕ ਕਹਾਉਂਦੇ ਹੋ, ਤੁਸੀਂ ਪੂਜਨੀਕ ਹੋ ਨਾ ਸਾਰੇ ਹਿੰਦੂਆਂ ਦੇ। ਤੁਹਾਡੇ ਬਾਰੇ ਹੀ ਜਾ ਕੇ ਬਾਦਸ਼ਾਹ ਨੂੰ ਬ੍ਰਾਹਮਣਾਂ ਨੇ, ਪੰਡਤਾਂ ਨੇ ਕਿਹਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਦੀਨ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਸਾਰੇ ਬਣ ਜਾਂਗੇ ਉਸੇ ਹਿੰਦੂਆਂ ਦੇ, ਤੁਸੀਂ ਪੂਜਨੀਕ ਹੋ। ਏਦਾਂ ਆ ਕੇ ਇਹਨਾਂ ਨੇ ਸਵਾਲ ਕੀਤੇ,
ਆਪਣੋ ਵਰਨ ਸਥਾਨ ਬਤਾਓ,
ਦੱਸੋ ਜੀ ਤੁਹਾਡਾ ਆਪਣਾ ਵਰਨ ਕੀ ਹੈ, ਤੁਹਾਡਾ ਸਥਾਨ ਕੀ ਹੈ, ਕਿੱਥੋਂ ਦੇ ਰਹਿਣ ਵਾਲੇ ਹੋ।
ਸੁਣ ਤੁਰਕਨ ਤੇ ਪ੍ਰਭ ਜੀ ਕਹੈ, ਜਗਤ ਗੁਰੂ ਸ਼੍ਰੀ ਨਾਨਕ ਹੈ।
ਇਹਨਾਂ ਤੁਰਕਾਂ ਦੇ ਸਵਾਲ ਸੁਣ ਕੇ, ਕੋਤਵਾਲ ਤੇ ਦੁਰਗਪਤੀ ਦੇ ਕਿਲੇਦਾਰ ਦੇ ਬਚਨ ਸੁਣ ਕੇ, ਬੋਲ ਸੁਣ ਕੇ ਗਰੀਬ ਨਵਾਗ ਸਾਹਿਬ ਸੱਚੀ ਪਾਤਸ਼ਾਹ ਜੀ ਅੱਗੋਂ ਬੋਲੇ, ਕਹਿੰਦੇ ਹਾਂ ਭਾਈ ਸੁਣੋ, ਦੀਨ ਤੇ ਦੁਨੀਆਂ ਦੇ ਰਹਿਬਰ, ਹਿੰਦੂਆਂ ਦੇ ਗੁਰੂ, ਸਿੱਖਾਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸਾਰੇ ਜਗਤ ਵਿੱਚ ਵਿਦਤ ਨੇ, ਸਾਰੇ ਜਗਤ ਵਿੱਚ ਪ੍ਰਗਟ ਹਨ।
ਹਮ ਤਿਨ ਕੇ ਦਾਸਨ ਕੇ ਦਾਸੇ,
ਮੈਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ। ਧੰਨ ਗੁਰੂ ਤੇਗ ਬਹਾਦਰ ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਦਾਸ ਨੇ ਨਾ, ਮੈਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ।
ਮਦਰ ਦੇਸ਼ ਮੈਂ ਬਾਸ ਅਵਾਸੇ,
ਮਦਰ ਦੇਸ਼ ਵਿੱਚ, ਮਦਰ ਦੇਸ਼ ਪੰਜਾਬ ਨੂੰ ਕਹਿੰਦੇ, ਕਹਿੰਦੇ ਅਸੀਂ ਮਦਰ ਦੇਸ਼ ਦੇ ਰਹਿਣ ਵਾਲੇ ਹਾਂ, ਪੰਜਾਬ ਦੇ ਵਿੱਚ ਸਾਡਾ ਨਿਵਾਸ ਹੈ।
ਤੇਗ ਬਹਾਦਰ ਨਾਮ ਹਮਾਰਾ, ਕੁਲ ਸੋਢੀ ਜਗ ਮੈਂ ਉਜਿਆਰਾ।
ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਡਾ ਨਾਂ ਹੈ, ਤੇ ਸੋਢੀਆਂ ਦੀ ਕੁਲ ਜਿਹੜੀ ਸਾਡੀ ਕੁਲ ਹੈ, ਜਿਹਦੇ ਵਿੱਚ ਅਸੀਂ ਅਵਤਾਰ ਧਾਰਿਆ, ਉਹ ਸੋਢੀਆਂ ਦੀ ਕੁੱਲ ਸਾਰੇ ਜਗਤ ਵਿੱਚ ਉਜਿਆਰਾ ਪ੍ਰਗਟ ਹੈ।
ਸੁਣਤ ਦੁਰਗਪਤੀ ਅਰ ਕੋਤਵਾਲ,
ਗੱਲ ਜਦੋਂ ਦੁਰਗਪਤੀ ਨੇ ਤੇ ਕੋਤਵਾਲ ਨੇ ਸੁਣੀ,
ਲਖਿਓ ਭੇਦ ਬੋਲੇ ਤਤਕਾਲ,
ਸਮਝ ਕੇ ਭੇਦ ਉਸੇ ਵੇਲੇ ਇਹਨਾਂ ਨੇ ਜਾਣ ਲਿਆ ਵੀ ਉਹੀ ਨੇ, ਇਹੀ ਨਾਮ ਭੇਜਿਆ ਸੀ, ਸੋਢੀਆਂ ਦੀ ਕੁੱਲ ਲਿਖ ਕੇ ਭੇਜੀ ਹੈ, ਪੰਜਾਬ ਦੇਸ਼ ਤੋਂ ਹੀ ਹਨ। ਇਹ ਸਾਰੀਆਂ ਗੱਲਾਂ ਪਰਵਾਨੇ ਵਿੱਚ ਲਿਖੀਆਂ ਹੋਈਆਂ ਆਈਆਂ ਨੇ ਬਾਦਸ਼ਾਹ ਵੱਲੋਂ, ਇਹਨਾਂ ਨੇ ਸਾਰਾ ਭੇਦ ਉਸ ਵੇਲੇ ਜਾਣ ਲਿਆ, ਪ੍ਰਾਪਤ ਕਰ ਲਿਆ।
ਹੁਕਮ ਹਮੋ ਪਰ ਹਜ਼ਰਤ ਕੇਰਾ,
ਕਹਿਣ ਲੱਗੇ ਜੀ ਅਸੀਂ, ਸਾਨੂੰ ਹੁਣ ਗੁਸਤਾਖੀ ਕਰਨੀ ਪੈਣੀ ਹੈ ਗੁਰੂ ਜੀ, ਕਿਉਂਕਿ ਸਾਡੇ ਕੋਲ ਬਾਦਸ਼ਾਹ ਦਾ ਪ੍ਰਵਾਨਾ ਆਇਆ, ਬਾਦਸ਼ਾਹ ਔਰੰਗਜ਼ੇਬ ਦਾ ਸਾਡੇ ਕੋਲ ਹੁਕਮ ਆਇਆ ਹੈ।
ਪਰਵਾਨਾ ਭੇਜਿਓ ਬੋਬੇਰਾ,
ਇੱਕ ਵਾਰੀ ਨਹੀਂ ਕਈ ਵਾਰੀ ਬਾਦਸ਼ਾਹ ਦਾ ਪ੍ਰਵਾਨਾ ਸਾਡੇ ਕੋਲ ਆ ਚੁੱਕਾ ਹੈ, ਬਾਰ ਬਾਰ ਉਹਨੇ ਪਰਵਾਨੇ ਵਿੱਚ ਲਿਖ ਕੇ ਸਾਨੂੰ ਹੁਕਮ ਭੇਜਿਆ।
ਇੱਕ ਹਮ ਪਰ ਹੀ ਨਹੀਂ ਪਠਾਇਓ,
ਉਹਦੇ ਪਰਵਾਨਾ ਸਿਰਫ ਉਹਨੇ ਸਾਨੂੰ ਹੀ ਨਹੀਂ ਭੇਜਿਆ ਕੱਲਿਆਂ ਨੂੰ, ਜੇ ਤੁਸੀਂ ਕਹੋ ਵੀ ਕੱਲਾ ਸਾਨੂੰ ਭੇਜਿਆ, ਇਹ ਪਰਵਾਨਾ ਬਾਦਸ਼ਾਹ ਨੇ ਕੇਵਲ ਸਾਨੂੰ ਨਹੀਂ ਭੇਜਿਆ,
ਦੇਸ਼ ਵਿਦੇਸ਼ਨ ਸਭਨ ਜਨਾਇਓ,
ਇਹ ਪਰਵਾਨਾ ਬਾਦਸ਼ਾਹ ਨੇ ਜਿੰਨਾ ਉਹਦਾ ਦੇਸ਼ ਹੈ ਉਹਦੇ ਅਧੀਨ ਚੱਲਣ ਵਾਲਾ, ਸਾਰੇ ਦੇਸ਼ਾਂ ਵਿੱਚ, ਸਾਰੇ ਨਗਰਾਂ ਵਿੱਚ ਜਿੰਨੇ ਚੌਧਰੀ ਨੇ, ਜਿੰਨੇ ਨਵਾਬ ਨੇ, ਜਿੰਨੇ ਸਰਦਾਰ ਨੇ, ਜਿੰਨੇ ਅਹਿਲਕਾਰ ਅਫਸਰ ਨੇ, ਸਾਰਿਆਂ ਨੂੰ ਉਹਨੇ ਆਪਣੇ ਪ੍ਰਵਾਨੇ ਚਿੱਠੀਆਂ ਭੇਜੀਆਂ ਹੋਈਆਂ, ਹੁਕਮਨਾਮੇ ਕੀਤੇ ਜਾਰੀ ਨੇ।
ਸ੍ਰੀ ਗੁਰੂ ਤੇਗ ਬਹਾਦਰ ਜੋ ਜਿਸ ਕੋ ਜਿਸ ਥਲ ਪ੍ਰਾਪਤ ਹੋ,
ਪਰਵਾਨਿਆਂ ਵਿੱਚ ਬਾਦਸ਼ਾਹ ਨੇ ਇਹ ਲਿਖਿਆ ਹੋਇਆ कि श्री गुरु तेग बहादुर जी जिन्हां दा नां है जो गुरु ने सोडियां दी कुल दे सिरमौर ने ओ तुहानू जिस भी जगह ते जिस भी स्थान ते मिलदे ने प्राप्त हुंदे ने
रखो टिकाए खबर पहुंचावो
तुहानू तुसी अपने कोल टिका के रखना ते अपने कोल रख के मैनू सीधी खबर भेजनी उन्हां नू जान नहीं देना जे किते मिल जान तुहानू ए परवाना है बादशाह दा कल्ला सानू नहीं सारे देश विच इह परवाना फैलिया होया कि जिथे गुरु तेग बहादुर जी मिल जान उन्हां नू पकड़ के अपने कोल रख लैणा सत्कार नाल ते फिर मेरे कोल खबर भेजनी है
खोजो ग्राम नगर जे पावो
किसे भी ग्राम च नगर चो लभदे ने उन्हां दी खोज करो उन्हां दी भाल करो ए परवाना महाराज जी तुहाडे नां ते बादशाह वल्लों जारी होया है
अब आगमन अचानक भयो
गुरु जी असी तां लभ ही रहे सी तुहाडी भाल कर ही रहे सी ते हुण अज अचानक ही अचन चेती तुसी सानू आ मिले हो
हजरत को कारज होए गए हो
बादशाह दा तुहाडे नाल कोई काम होवेगा पता नहीं उन्हें तुहाडे नाल की गल करनी है की उन्हें तुहाडे तो कारज सवारना है की काम उन्हें तुहाडे कोलो लेना है ए असी नहीं जानदे ए ता तुसी बादशाह नू जदों मिलोगे ओदों ही पता लगेगा
मेहरबानगी हम पर धारो दुर्ग बिखे डेरा चल डारो
गुरु जी असी तुहाडे कोल हाथ जोड़ के बेनती कर दे महाराज जी दा इन्हां ने कोई निरादर नहीं कीता हाथ ही जोड़ के कहंदे कहंदे जी गुरु जी साडे ते मेहरबानगी करो ते किरपा करके साडे नाल किले च चलो साडे किले च ते किले च चल के तुसी अपना डेरा करो जिन्ने दिन खबर नहीं भेजदे असी बादशाह कोलों कोई सुनेहा नहीं आउंदा उतनी देर तक तुसी साडे कोल किले दे विच दुर्ग दे विच रहो
तूरन सुदलिक पथै तुम्हारे
कोई ज्यादा समा नहीं लावांगे तुसी साडे कोल किले च टिको ते अज ही असी तुहाडे बारे खबर लिख के बादशाह कोल खबर भेज दिंदे हां
सुनै शादिम कर उचारे
बादशाह तुहाडे बारे खबर सुन के अगो जो जवाब देगा जो उत्तर देवेगा
होई है तथा निकट बुलावे
उसे तरह ही होवेगा जिवें बादशाह कहेगा असी उसे तरह करांगे हो सकदा ओ तुहानू अपने कोल सदे अपने कोल बुलावे ते जे उन्हें तुहानू अपने कोल बुलाया ते तां वी असी तुहानू बादशाह कोल छड के आवांगे
कह लिख कर तुमको छुटकावे
जे बादशाह कह देगा कि तुसी गुरु जी नू छड दियो ते असी महाराज जी तुहानू छड देंगे असी तुहाडे तों कुछ नहीं लेना जे बादशाह ने अपने कोल बुलाया तुहानू बादशाह कोल लैके जावांगे जे बादशाह ने भी भेज दिता लिख के कि गुरु जी नू छड दियो ते महाराज जी असी तुहानू छड देंगे
क्यों तुम कहो आद इस बात
गुरु जी जे हुण तुसी ए सवाल करो एदां दे कि सानू क्यों पकड़ रहे हो साडा की कसूर है साडा की दोष है जे महाराज जी तुसी ए सारे सवाल करो
ये हमको बुझो बिरतांत
जे तुसी सानू एदां दे सवाल करोगे कि सानू क्यों पकड़ रहे हो किस दोष दे तहत पकड़ रहे हो साडा की कसूर है एदां दा जे तुसी सवाल करोगे
हम ते उत्तर लहो ना कोई जाने हजरत करे सो होए
गुरु जी एदा जवाब असी नहीं कोई दे सका जे तुसी पुछो भी असी क्यों पकड़ रहे हैं क्यों लेके जा रहे हैं ते महाराज एदा असी तुहानू कोई जवाब नहीं दे सकदे क्योंकि ए बादशाह दा काम है बादशाह तुहानू क्यों फड़ना चाहुंदा वो क्यों अपने कोल बुलाना चाहुंदा ओदा की काम है की मकसद है ए असी कुछ नहीं कह सकदे ना ही कुछ दस सकदे हां
कहन सुनन की चाह न रखो
इस करके गुरु जी साडे नाल कोई सवाल जवाब करन दी कांखा ना रखो जे तुसी कहो कि तुसी कोई सवाल करो ते असी जवाब देइए असी तुहानू कोई जवाब नहीं दे पावांगे
चल बे दुर्ग बिखै बलाको
इस करके गुरु जी आप जी साडे ते मेहर करो ते उठ के साडे नाल किले दे विच चलो
श्री गुरबीर तीर गंभीर
इन्हां दोहां ने कोतवाल ते दुर्गपति ने सतगुरां नू बेनती कीती धन श्री गुरु तेग बहादुर साहिब महाराज जो बड़े वीर ने गंभीर ने जिन्हां दा सुभाव बड़ा डूंगा गंभीर निरहल अचल है
चढ़बे तुरग तुरंग मंगायो तीर
उसे वक्त महाराज जी ने अपना घोड़ा मंगवाया अपने पास घोड़ा अपना सद्या
पए अरूड बाग ते चाले ਪੰਚੋਂ ਸਿੰਘ ਭਏ ਚੜ ਨਾਲੇ।
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਬਾਗ ਵਿਚੋਂ ਚੱਲ ਪਏ ਤੇ ਜਿਹੜੇ ਸਤਿਗੁਰਾਂ ਦੇ ਪੰਜ ਸਿੱਖ ਸੀ ਨਾਲ ਉਹ ਵੀ ਸਤਿਗੁਰਾਂ ਦੇ ਨਾਲ ਨਾਲ ਹੀ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ।
ਸੰਗ ਦੁਰਗਪਤੀ ਅਰ ਕੋਤਵਾਲ,
ਕੋਤਵਾਲ ਤੇ ਜਿਹੜਾ ਉਹ ਦੁਰਗਪਤੀ ਕਿਲੇਦਾਰ ਸੀ ਇਹ ਵੀ ਦੋਵੇਂ ਚੱਲ ਪਏ।
ਪਿੱਛੇ ਚੜੇ ਜਾਏ ਗੁਰ ਨਾਲ,
ਸਤਿਗੁਰਾਂ ਦੇ ਨਾਲ ਨਾਲ ਪਿੱਛੇ ਸਾਰੇ ਚੜੇ ਜਾ ਰਹੇ ਨੇ।
ਐ ਸਵਾਰ 400 ਜੋਏ,
ਜਿਹੜੇ 400 ਸਿਪਾਹੀ ਸੀ ਇਹਨਾਂ ਦੇ ਘੋੜ ਸਵਾਰ ਸਨ 400,
ਚਾਰੋਂ ਦਿਸ਼ਵੇ ਗਮਨੇ ਸੋਏ।
ਸਤਿਗੁਰਾਂ ਦੇ ਚਾਰੇ ਪਾਸੇ ਮਹਾਰਾਜ ਜੀ ਦੇ ਘੋੜੇ ਦੇ ਆਲੇ ਦੁਆਲੇ ਘੇਰਾ ਪਾ ਕੇ ਵਿਚਕਾਰ ਰੱਖ ਕੇ ਸਤਿਗੁਰਾਂ ਨੂੰ ਕਿ ਕਿਤੇ ਘੋੜਾ ਦੁੜਾ ਕੇ ਨਾ ਚਲੇ ਜਾਣ, ਚਾਰੇ ਪਾਸੇ ਆਪਣੇ ਘੋੜਿਆਂ ਨੂੰ ਲਾ ਕੇ ਸਿਪਾਹੀ ਵਿਚਕਾਰ ਸਤਿਗੁਰਾਂ ਨੂੰ ਕਰਕੇ ਲਿਜਾ ਰਹੇ ਨੇ।
ਸਨੇ ਸਨੇ ਚੱਲ ਪੰਥ ਮਜਾਰੇ,
ਸਹਿਜੇ ਰਸਤੇ ਚ ਟੁਰੇ ਜਾਂਦੇ ਨੇ।
ਜਾਏ ਪ੍ਰਵੇਸ਼ੇ ਦੁਰਗ ਮਜਾਰੇ,
ਜਾ ਕੇ ਸਤਿਗੁਰਾਂ ਨੇ ਕਿਲੇ ਵਿਚ ਪ੍ਰਵੇਸ਼ ਕੀਤਾ।
ਸੁੰਦਰ ਸਦਨ ਦੀਨ ਹਿਤ ਡੇਰੇ, ਪੁੱਤਰ ਪਰੇ ਸਤਿਗੁਰੂ ਤਿਸ ਬੇਰੇ।
ਬੜਾ ਸੋਹਣਾ ਸਦਨ ਸੀ ਕਿਲੇ ਦੇ ਵਿਚ, ਬੜਾ ਸੋਹਣਾ ਮਕਾਨ ਬਣਿਆ ਹੋਇਆ ਸੀ, ਉਹ ਸਤਿਗੁਰਾਂ ਦੇ ਰਹਿਣ ਵਾਸਤੇ ਇਹਨਾਂ ਨੇ ਸਤਿਗੁਰਾਂ ਨੂੰ ਦਿੱਤਾ। ਮਹਾਰਾਜ ਤੁਸੀਂ ਇੱਥੇ ਆਰਾਮ ਕਰੋ, ਕਿਸੇ ਪ੍ਰਕਾਰ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ, ਜੋ ਹੁਕਮ ਕਰੋਗੇ ਤੁਹਾਡੇ ਕੋਲ ਪਹੁੰਚੇਗਾ।
ਖਾਨ ਪਾਨ ਹਿਤ ਤ੍ਰਿਣ ਅਰਦਾਨਾ,
ਸਤਿਗੁਰਾਂ ਦਾ ਉਤਾਰਾ ਕਰਵਾਇਆ, ਸਤਿਗੁਰਾਂ ਦੇ ਘੋੜਿਆਂ ਵਾਸਤੇ ਘਾਹ ਪੱਠਾ ਆਦਿ, ਗੁਰੂ ਕੇ ਲੰਗਰਾਂ ਵਾਸਤੇ ਮਹਾਰਾਜ ਜੀ ਦੇ ਪ੍ਰਸ਼ਾਦੇ ਪਾਣੀ ਲਈ ਰਸਤਾਂ ਬਸਤਾਂ ਵੀ ਭੇਜੀਆਂ।
ਕੀਨ ਮੰਗਾਏ ਖਰਚ ਜਸ ਜਾਨਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜਿਹੜੀ ਆਪਣੇ ਲੰਗਰ ਦੀ ਰਸਤ ਬਸ ਸੀ ਉਹ ਮਹਾਰਾਜ ਜੀ ਨੇ ਆਪਣੇ ਪੈਸਿਆਂ ਦੀ ਮੰਗਵਾਈ।
ਪਾਕ ਸਿੱਧ ਕਰ ਅਚਿਓ ਆਹਾਰਾ, ਸੁਪਤ ਜਥਾ ਸੁਕਰਾਤ ਮਝਾਰਾ।
ਲੰਗਰ ਪ੍ਰਸ਼ਾਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਆਪ ਤਿਆਰ ਕੀਤਾ। ਉਹ ਗਰੀਬ ਨਵਾਜ ਪਾਤਸ਼ਾਹ ਜੀ ਨੇ ਭੋਜਨ ਛਕਿਆ, ਰਾਤ ਦਾ ਸਮਾਂ ਸੀ, ਲੰਗਰ ਪ੍ਰਸ਼ਾਦ ਛੱਕ ਕੇ ਮਹਾਰਾਜ ਜੀ ਆਪਣੇ ਸੁਖਾਸਣਾਂ ਤੇ ਬਿਰਾਜਮਾਨ ਹੋਏ ਨੇ। ਦਇਆ ਨਿਧ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਿਵੇਂ ਇੱਥੋਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਦਿੱਲੀ ਲਿਜਾਇਆ ਜਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।